ಸತ್ನಾಮ ಶ್ರೀ ವಾಹಿಗುರು ಸಾಹಿಬ್ ಜೀ ತನಾಸರೀ ಮೊಹಲ್ಲಾ ಪಹಲಾ ಕಾಯಾ ಕಾಗದ ಮನ ಪರವಾನಾ ಸಿರ ಕೇ ಲೇಖ ನಾ ಪಡೆ ಆನಾ ದರ್ಗಾ ಹೈ ಕಡಿಯಾ ಹೈ ತಿನ್ನೆ ಲೇಖ ಖೋಟಾ ಕಾಮನ ಆವೆ ವೇಖ ಕಾಯಾ ಕಾಗದ ಮನ ಪರವಾನಾ ಸಿರ ಕೇ ಲೇಖ ನಾ ಪಡೆ ಆನಾ ದರ್ಗಾ ಹೈ ಕಡಿಯಾ ಹೈ ತಿನ್ನೆ ಲೇಖ ಖೋಟಾ ಕಾಮನ ಆವೆ ವೇಖ ನಾನಕ ಜೇ ವಿಚ ರೂಪಾ ಹೋ ಖರಾ ಖರಾ ಅಖ ಸಭ ಕೋ ನಾನಕ ಜೇ ವಿಚ ರೂಪಾ ಹೋ ಖರಾ ಖರಾ ಅಖ ಸಭ ಕೋ ವಾಹಿಗುರು ಜೀ ಕಾ ಖಾಲಸಾ ವಾಹಿಗುರು ಜೀ ಕೀ ಫತಿಹ
ತನ್ ತನ್ ಶ್ರೀ ಗುರು ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਿਆਂ ਕਰਨ ਦੇ ਲਈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤਿੰਨਾਂ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋ ਰਹੇ ਹੋ। ਦੀਨ ਦੁਨੀਆ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਹੋ ਕਰਕੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਅਗੰਮੀ ਫੁਰਮਾਨ ਜਾਰੀ ਕਰਦੇ ਨੇ, ਉਸ ਸ੍ਰੀ ਮੁੱਖ ਵਾਕ ਦੀ ਕਥਾ ਆਪ ਰੋਜ਼ਾਨਾ ਗੁਰ ਅਰਜਨ ਪ੍ਰਤੱਖ ਹਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੁਸ਼ੋਭਿਤ ਸ਼ਿਰਕਤ ਕਰਕੇ ਸਰਵਣ ਕਰਦੇ ਹੋ। ਆਓ ਉਸ ਅਗੰਮੀ ਫੁਰਮਾਨ ਦੀ ਵਿਆਖਿਆ ਕਰਕੇ ਵਿਚਾਰ ਕਰਕੇ ਗੁਰੂ ਪਾਤਸ਼ਾਹ ਦੀ ਪਾਕ ਅਤੇ ਪਵਿੱਤਰ ਬਾਣੀ ਦੀ ਸਮਝ ਸਾਡੇ ਹਿਰਦੇ ਵਿੱਚ ਟਿਕ ਸਕੇ। ਜੋ ਇਹ ਮਨੁੱਖਾ ਜਾਮਾ ਹੈ, ਇਸ ਨੂੰ ਗੁਰੂ ਆਸ਼ੇ ਅਨੁਸਾਰ, ਗੁਰਮਤ ਅਨੁਸਾਰ ਸਫਲ ਕਰਨ ਦਾ ਯਤਨ ਕਰੀਏ। ਆਓ ਉਸ ਅਗੰਮੀ ਵਾਕ ਦੇ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਕਾਇਆ ਕਾਗਦ ਮਨ ਪਰਵਾਨਾ।
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਕੱਲ ਦੇਸ਼ਾਂ ਦੇਸ਼ਾਂਤਰਾਂ ਵਿੱਚ ਵੱਸਦੇ ਹੋਏ ਹਰ ਮਜ਼ਹਬ, ਹਰ ਫਿਰਕੇ ਦੇ, ਹਰ ਵਰਣ ਦੇ ਲੋਕਾਂ ਨੇ ਜਗਤ ਗੁਰੂ ਵਜੋਂ ਮਨਾਉਣਾ ਕੀਤਾ ਹੈ। ਐਸੇ ਪਾਤਸ਼ਾਹ ਜਿਨ੍ਹਾਂ ਦੇ ਬਾਰੇ ਬਾਣੀ ਦਾ ਫੁਰਮਾਨ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ, ਨਿਆਮਤਾਂ ਵੰਡਣ ਵਾਲੇ, ਝੋਲੀਆਂ ਭਰਨ ਵਾਲੇ, ਕੁੱਲ ਕਾਇਨਾਤ ਦੇ ਮਾਲਕ, ਦੁੱਖਾਂ ਦੇ ਵਿੱਚ ਮਦਦਗਾਰ, 84 ਤੋਂ ਨਿਜ਼ਾਕਤ ਬਖਸ਼ਣ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਦੀਨ ਦੁਨੀਆਂ ਦੇ ਮਾਲਕ, ਤਿੰਨਾਂ ਦੇ ਪਵਿੱਤਰ ਸ੍ਰੀ ਮੁੱਖ ਵਾਕ ਤੋਂ, ਗਲੂਏ ਮੁਬਾਰਕ ਤੋਂ ਇਹ ਅਲਫਾਜ਼ ਨਿਕਲੇ ਨੇ। ਔਰ ਉਹ ਕਹਿ ਰਹੇ ਨੇ ਵੀ ਅਸੀਂ ਤੇ ਕੇਵਲ ਇੱਕ ਸਰਗੁਣ ਚੋਲੇ ਹਾਂ, ਇੱਕ ਕਾਇਆ ਹਾਂ, ਜਿਹੜੀ ਉਸ ਅਕਾਲ ਪੁਰਖ ਦੇ ਬੋਲ ਦੁਨੀਆਂ ਤੇ ਲੈ ਕੇ ਆਈ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਔਰ ਉਹ ਕਿਹੜੀ ਬਾਣੀ ਹੈ, ਕਿਹੜੇ ਬੋਲ ਨੇ ਉਸ ਖਸਮ ਦੇ, ਅਕਾਲ ਪੁਰਖ ਦੇ? ਇੱਥੇ ਧਨਾਸਰੀ ਰਾਗ ਦੇ ਅੰਦਰ ਅਕਾਲ ਪੁਰਖ ਦੀ ਜੋ ਜੋਤ ਹੈ, ਉਹ ਪਹਿਲੇ ਮਹੱਲ ਵਿੱਚ ਟਿਕ ਕੇ, ਗੁਰੂ ਨਾਨਕ ਰੂਪੀ ਮੁਜਸਮੇ ਵਿੱਚ ਟਿਕ ਕਰਕੇ ਸਮੁੱਚੀ ਕਾਇਨਾਤ ਦੇ ਭਲੇ ਲਈ ਫੁਰਮਾਨ ਕਰਦੇ ਨੇ। ਕਾਇਆ ਕਾਗਦ ਮਨ ਪਰਵਾਣਾ। ਪਾਤਸ਼ਾਹ ਕਹਿੰਦੇ ਜਿਹੜਾ ਸਰੀਰ ਹੈ ਇਹ ਕਾਗਜ਼ ਦੀ ਨਿਆਈ ਹੈ। ਪਰਵਾਣਾ ਕਹਿੰਦੇ ਨੇ ਹੁਕਮ ਨੂੰ। ਇਹ ਜਿਹੜਾ ਪਰਵਾਣਾ ਲਫ਼ਜ਼ ਹੈ, ਇਹ ਜਿਹੜਾ ਅਲਫਾਜ਼ ਹੈ, ਇਹਦੇ ਕਈ ਅਰਥ ਨਿਕਲਦੇ ਨੇ। ਪਹਿਲਾ ਤੇ ਪਰਵਾਣੇ ਦਾ ਅਰਥ ਹੈ ਵਟਾ, ਤੋਲ। ਇਹ ਜਿਹੜਾ ਪਰਵਾਣਾ ਲਫ਼ਜ਼ ਹੈ ਉਹ ਵੱਟਾ ਜਿਸ ਨਾਲ ਤੋਲ ਜਾਣਿਆ ਜਾ ਸਕੇ, ਇੱਥੇ ਟੁੱਕਦਾ ਹੈ। ਜੇ ਪਰਵਾਣਾ ਲਫ਼ਜ਼ ਆਪਾਂ ਘੋਖ ਕਰੀਏ, ਫਾਰਸੀ ਦੇ ਵਿੱਚ ਜਿਹੜੇ ਇਹਦੇ ਅਰਥ ਨੇ ਉਹ ਬਣਦੇ ਨੇ ਹੁਕਮ, ਅਤੇ ਜਿਹੜਾ ਲਫ਼ਜ਼ ਤੁਸੀਂ ਪੜ੍ਹਿਆ ਮਹੱਲਾ ਪਹਿਲਾ, ਮਹੱਲਾ ਲਫ਼ਜ਼ ਵੀ ਅਰਬੀ ਫਾਰਸੀ ਦਾ ਹੈ, ਮਹੱਲ, ਰਹਿਣ ਵਸੇਬੇ ਦੀ ਜਗ੍ਹਾ। ਉਹ ਮਹੱਲ ਜਿਹਦੇ ਵਿੱਚ ਪਰਮਾਤਮਾ ਕਲਾਧਾਰ ਜਗ ਮਹਿ ਪਰਵਰਿਓ, ਕਲਾ ਧਾਰ ਕੇ ਜਗਤ ਦੇ ਅੰਦਰ ਟਿਕਿਆ ਹੈ, ਉਸ ਮਹੱਲੇ ਦਾ ਨਾਮ ਹੈ ਗੁਰੂ ਨਾਨਕ। ਉਹ ਪਹਿਲਾ ਮਹੱਲ ਹੈ ਔਰ ਇਹਦੇ ਬਾਅਦ 9 ਮਹੱਲ ਹੋਰ ਚੇਂਜ ਕਰਨੇ ਨੇ ਪਰਮਾਤਮਾ ਨੇ, ਕਿਉਂਕਿ ਇਸ ਜੋਤ ਨੇ, ਜੋਤ ਉਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀ ਹੈ। ਇਹ ਮਹੱਲ ਬਦਲਨੇ ਨੇ, ਜੋਤ ਤੋਂ ਹੀ ਰਹੇਗੀ, ਜੁਗ ਤੋਂ ਹੀ ਰਹੇਗੀ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ, ਔਰ ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸ਼ਬਦ ਸਰੂਪ ਨੇ। ਖੈਰ ਉਹ ਪਰਮਾਤਮਾ ਦੇ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੀ ਕਾਇਆ ਹੈ ਇਹ ਕਾਗਜ਼ ਹੈ, ਤੇ ਪਰਵਾਣਾ ਫਾਰਸੀ ਵਿੱਚ ਕਹਿੰਦੇ ਨੇ ਹੁਕਮ ਨੂੰ, ਬਾਦਸ਼ਾਹ ਦਾ ਹੁਕਮ। ਤੇ ਸਾਡੇ ਲਈ ਸਭ ਤੋਂ ਵੱਡਾ ਬਾਦਸ਼ਾਹ ਕੌਣ ਹੈ? ਕਉ ਹਰ ਸਮਾਨ ਨਹੀਂ ਰਾਜਾ। ਸਿੱਖ ਦੇ ਅੱਗੇ, ਦੀਨ ਦੁਨੀਆਂ ਦੇ, ਇਸ ਜਗਤ ਦੇ ਕਿਤਨੇ ਵੀ ਬਾਦਸ਼ਾਹ ਕਿਉਂ ਨਾ ਆ ਜਾਣ, ਸਾਡਾ ਸਿਰ ਕੇਵਲ ਤੇ ਕੇਵਲ ਅਕਾਲ ਪੁਰਖ ਅੱਗੇ ਝੁਕਦਾ ਹੈ, ਉਹਦੇ ਵਰਗਾ ਰਾਜਾ ਕੋਈ ਨਹੀਂ ਹੈ। ਕਹਿੰਦੇ ਮਨ ਜਿਹੜਾ ਹੈ ਨਾ, ਖੁਦਾ ਦੇ ਪ੍ਰਭੂ ਦੇ ਹੁਕਮ ਦੇ ਵਿੱਚ ਲੇਖ ਲਿਖ ਰਿਹਾ ਹੈ। ਕਾਇਆ ਕਾਗਦ, ਮਨ ਪਰਵਾਣਾ। ਇਹ ਕਾਇਆ ਕਾਗਜ਼ ਸਮਝ ਲਓ, ਸਰੀਰ ਕਾਗਜ਼ ਸਮਝ ਲਓ, ਮਨ ਲਿਖਾਰੀ ਹੋ ਕੇ ਪ੍ਰਭੂ ਦੀ ਦਰਗਾਹ ਵੱਲੋਂ ਆਏ ਹੁਕਮ ਲਿਖ ਰਿਹਾ ਹੈ, ਚੰਗੇ ਮੰਦੇ ਕਰਮ ਕਰ ਰਿਹਾ ਹੈ। ਜਿਵੇਂ ਮਾਤਾ ਅਮਰੋ, ਬੀਬੀ ਅਮਰੋ ਗੁਰੂ ਅਮਰਦਾਸ ਪਾਤਸ਼ਾਹ ਦੇ ਭਤੀਜਿਓਂ ਨੂੰ ਅੰਮ੍ਰਿਤ ਵੇਲੇ ਜਦੋਂ ਦੁੱਧ ਰਿੜਕਦੀ ਸੀ, ਇਤਿਹਾਸਕਾਰ ਲਿਖਦੇ ਨੇ, ਫਿਰ ਉਹਦੇ ਨਿਤਨੇਮ ਵਿੱਚ ਪੰਕਤੀਆਂ ਸ਼ਾਮਲ ਹੁੰਦੀਆਂ ਸਨ, ਕਰਨੀ ਕਾਗਦ ਮਨਮਸ ਵਾਣੀ ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ ਤਵ ਗੁਣ ਨਾਹੀਂ ਅੰਤ ਹਰੇ। ਜਿਵੇਂ ਉਹ ਚਲਾਉਂਦਾ ਹੈ ਉਸੇ ਤਰ੍ਹਾਂ ਤੂੰ ਚੱਲਦਾ ਹੈ। ਗੁਰੂ ਨਾਨਕ ਸਾਹਿਬ ਇਹੀ ਬੋਲ ਸਾਡੇ ਨਾਲ ਸਾਂਝੇ ਕਰ ਰਹੇ ਨੇ। ਕਹਿੰਦੇ ਪਰਮਾਤਮਾ ਦਾ ਜੋ ਹੁਕਮ ਹੈ, ਪਰਮਾਤਮਾ ਦਾ ਜੋ ਪਰਵਾਨਾ ਹੈ, ਉਹਦੇ ਅਨੁਸਾਰ ਮਨ ਚੰਗੇ ਮੰਦੇ ਲੇਖ ਲਿਖ ਰਿਹਾ ਹੈ, ਉਹਦੇ ਅਨੁਸਾਰ ਹੀ ਕਦਮ ਪੁੱਟ ਰਿਹਾ ਹੈ, ਉਹਦੇ ਅਨੁਸਾਰ ਹੀ ਚੰਗਾ ਮੰਦਾ ਕਰ ਰਿਹਾ ਹੈ। ਪਹਿਲਾ ਅਰਥ ਤੇ ਇਹ ਹੈ, ਫਿਰ ਧਿਆਨ ਦਿਓ, ਕਾਇਆ ਕਾਗਦ ਮਨ ਪਰਵਾਣਾ। ਗੁਰੂ ਪਾਤਸ਼ਾਹ ਆਪਣੀ ਇਸ ਪਾਕ ਬਾਣੀ ਦੇ ਰਾਹੀਂ ਸਾਨੂੰ ਇੱਕ ਗੱਲ ਸਮਝਾਉਂਦੇ ਨੇ। ਕਹਿੰਦੇ ਤੇਰੀ ਕਾਇਆ ਦੀ ਹਸਤੀ ਕੇਵਲ ਇੱਕ ਕਾਗਜ਼ ਸਮਾਨ ਹੈ, ਤੇ ਕਾਗਜ਼ ਦੀ ਜਿਹੜੀ ਹਸਤੀ ਹੈ, ਇੱਕ ਬੂੰਦ ਪਾਣੀ ਦੀ ਡਿੱਗ ਪਈ ਤੇ ਕਾਗਜ਼ ਗਲ ਜਾਵੇਗਾ। ਕਹਿੰਦੇ ਯਾਦ ਰੱਖੀ, ਜਦੋਂ ਪਰਮਾਤਮਾ ਦਾ ਹੁਕਮ ਆਇਆ, ਇਹ ਮਨ ਜਦੋਂ ਉਹਦਾ ਪਰਵਾਣਾ ਆਇਆ, ਇਹ ਜਿਹੜਾ ਤੇਰਾ ਸਰੀਰ ਹੈ, ਇਹ ਮਨ ਜਿਸ ਸਰੀਰ ਨੂੰ ਤੂੰ ਧਾਰਿਆ ਹੈ, ਜਦੋਂ ਦਰਗਾਹ ਤੋਂ ਚਿੱਠੀ ਆ ਗਈ, ਜਿਨਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ ਪਾਈ, ਇੱਕ ਕਾਗਜ਼ ਨਾਲੋਂ ਵੱਧ ਕੇ ਫਿਰ ਤੇਰੀ ਹਸਤੀ ਕੋਈ ਨਹੀਂ ਹੈ, ਭਾਵੇਂ ਰਾਜਾ ਹੈ ਰੰਕ ਹੈ। ਕਾਲ ਦੀ ਬੂੰਦ ਜਦੋਂ ਡਿੱਗ ਪਈ, ਕਾਗਜ਼ ਸਮਾਨ ਤੂੰ ਗਲੇਗਾ। ਇਸ ਤੋਂ ਪਹਿਲਾਂ ਕਿ ਗਲ ਜਾਵੇਂ ਤੇ ਕਰਤੂਤ ਚੰਗੀ ਕਰ। ਤੇ ਤੁਸੀਂ ਆਖੋਗੇ ਹੁਣੇ ਤੇ ਕਿਹਾ ਹੈ ਵੀ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ ਹੈ, ਪਰਮਾਤਮਾ ਹੀ ਚੰਗੇ ਮੰਦੇ ਕਰਵਾਉਂਦਾ ਹੈ। ਹਾਂ, ਹੈ ਉਹਦੇ ਹੁਕਮ ਵਿੱਚ, ਪਰ ਤੇਰੇ ਕੋਲ ਇੱਕ ਪੱਖ ਹੈ ਵੀ ਜੇ ਕਰਮ ਕਰਤੂਤ ਨਾ ਚਾਹੁੰਦਿਆਂ ਵੀ ਚੰਗੀ ਨਹੀਂ ਹੁੰਦੀ ਤੇ ਗੁਰੂ ਨਾਨਕ ਅੱਗੇ ਅਰਦਾਸ ਕਰਿਆ ਕਰ, ਉਹ ਸਿੱਧੇ ਬੰਨੇ ਲਾਵੇਗਾ। ਅਰਦਾਸ ਦੀ ਖੁੱਲ ਤੇ ਹੈ। ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਕਾਗਜ਼ ਨਾਲੋਂ ਵੱਧ ਕੇ ਦੀ ਕੋਈ ਹਸਤੀ ਨਹੀਂ ਹੈ, ਇੱਕ ਬੂੰਦ ਦੀ ਮਾਰ ਹੈ ਸਰੀਰ, ਕਾਲ ਦੇ ਇੱਕ ਵਾਰ ਨਾਲ ਇਹ ਗਲ ਜਾਵੇਗਾ, ਖਤਮ ਹੋ ਜਾਵੇਗਾ, ਇਸਦਾ ਮਲੀਆ ਮੇਟ ਹੋ ਜਾਵੇਗਾ, ਇਸ ਤੋਂ ਪਹਿਲਾਂ ਕਿ ਗਲ ਸੜ ਜਾਵੇ, ਇਸ ਤੋਂ ਪਹਿਲਾਂ ਕਿ ਹਾਲਾਤ ਐਸੇ ਬਣ ਜਾਣੇ, ਖਰ ਜਾਵੇ, ਇਹ ਮਿਟ ਜਾਵੇ, ਇਹ ਖੁਰ ਜਾਵੇ, ਆਪਣੇ ਕਰਤੂਤ ਨੂੰ ਸੁਧਾਰ, ਪਰਮਾਤਮਾ ਦੇ ਗੁਣਗਾ, ਇਹ ਕਾਇਆ ਜਿਹੜੀ ਹੈ ਤੇਰੀ ਸਫਲੀ ਹੋ ਸਕੇ। ਅੱਗੇ ਪਾਤਸ਼ਾਹ ਫੁਰਮਾਨ ਕਰਦੇ ਹਨ,
ਸਿਰ ਕੇ ਲੇਖ ਨਾ ਪੜੈ ਆਣਾ।
ਗਫਲਤ ਹੋਇਆ ਹੈ ਮਨ, ਆਣਾ ਹੋਇਆ ਹੈ ਤੂੰ ਮਨ, ਸਮਝਦਾ ਕਿਉਂ ਨਹੀਂ ਹੈ। ਲੇਖ ਬੜੇ ਪ੍ਰਬਲ ਨੇ, ਮਸਤਕ ਤੇ ਲਿਖੇ ਹੋਏ ਲੇਖ, ਪ੍ਰਾਲਬਧ ਬੜੀ ਪ੍ਰਬਲ ਹੈ, ਔਰ ਅੱਜ ਤੱਕ ਮਹਿਸੂਸ ਕਿਉਂ ਨਹੀਂ ਕਰ ਰਿਹਾ ਵੀ ਜਿੰਨੇ ਦੁੱਖ ਤੂੰ ਵੇਖੇ ਨੇ, ਮਨ ਨੂੰ ਬੜੀਆਂ ਚਿੰਤਾਵਾਂ ਨੇ, ਬੜੇ ਸੋਗ ਨੇ, ਤਨ ਨੂੰ ਬੜੇ ਰੋਗ ਨੇ, ਇਹ ਜਿੰਨੇ ਵੀ ਰੋਗ ਸੋਗ ਤੂੰ ਦੇਖੇ ਨੇ, ਸਭ ਉਹਦੇ ਹੁਕਮ ਵਿੱਚ ਹੈ, ਤੇਰੀ ਕਰਤੂਤ ਦਾ, ਤੇਰੀ ਕਰਨੀ ਦਾ ਫਲ ਹੈ, ਜੋ ਬੀਜਿਆ ਹੈ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਕਿ ਕਾਇਆ ਗਲ ਜਾਵੇ, ਇਹ ਜਿਹੜੇ ਤੇਰੇ ਬੀਜੇ ਹੋਏ ਬੀਜ ਨੇ, ਬੀਜੇ ਹੋਏ ਪਾਪ ਨੇ, ਇਹਨਾਂ ਦਾ ਮਲੀਆ ਮੇਟ ਕਰਨ ਦੇ ਲਈ ਉਸ ਪਰਮਾਤਮਾ ਦੇ ਅੱਗੇ ਤਰਲਾ ਲਿਆ ਕਰ, ਉਸ ਪਰਮਾਤਮਾ ਦੇ ਅੱਗੇ ਬੇਨਤੀ ਕਰਿਆ ਕਰ, ਇਸ ਗੱਲ ਨੂੰ ਸਮਝ ਲੈ, ਉਹ ਜੋ ਪ੍ਰਾਲਬਧ ਲਿਖਦਾ ਹੈ, ਕਰਮ ਅਨੁਸਾਰ ਜੋ ਲੇਖ ਲਿਖਦਾ ਹੈ, ਉਹ ਬੜੇ ਪ੍ਰਬਲ ਨੇ, ਉਹ ਪ੍ਰਵਾਣਾ ਬੜਾ ਪ੍ਰਬਲ ਹੈ, ਉਹ ਹੁਕਮ ਬੜਾ ਅਟਲ ਹੈ, ਔਰ ਉਸੇ ਹੁਕਮ ਦਾ ਬੱਝਾ ਤੂੰ ਕਰਮ ਕਰ ਰਿਹਾ ਹੈ। ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਨਿਰੰਕਾਰੀ ਪਾਤਸ਼ਾਹ 662 ਅੰਗ ਉੱਪਰ ਧਨਾਸਰੀ ਰਾਗ ਦੇ ਵਿੱਚ ਸਾਨੂੰ ਇਹੀ ਸਮਝਾਉਂਦੇ ਨੇ ਵੀ ਤੇਰੀ ਹਸਤੀ ਕੋਈ ਬਹੁਤਾ ਸਮਾਂ ਟਿਕਣ ਵਾਲੀ ਨਹੀਂ ਹੈ। ਬਾਣੀ ਦਾ ਇੱਕ ਫੁਰਮਾਨ ਹੈ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਇੱਕ ਦਮ ਦਾ ਭਰੋਸਾ ਨਹੀਂ ਹੈ, ਜਿਹੜਾ ਸਾਹ ਅੰਦਰ ਖਿੱਚਿਆ ਹੈ ਬਾਹਰ ਆਵੇਗਾ ਕਿ ਨਹੀਂ, ਕੋਈ ਗਰੰਟੀ ਨਹੀਂ ਉਠਾ ਸਕਦਾ। ਕਣ ਘਾਲੇ ਸਭ ਦਿਵਸ ਸਾਸਨ ਹੈ, ਵਢਣ ਘਟਣ ਤਿਲ ਸਾਰ, ਇੱਕ ਤਿਲ ਮਾਤਰ ਵੀ ਗਰੰਟੀ ਨਹੀਂ ਹੈ। ਹੁਣ ਮਹਾਰਾਜ ਆਖਣ ਲੱਗੇ, ਦੇਖ ਸਿਰ ਤੇ ਜਿਹੜਾ ਸ਼੍ਰੋਮਣੀ ਲੇਖ ਹੈ, ਧੁਰੋਂ ਲਿਖਿਆ ਲੇਖ ਹੈ, ਇਹ ਸਾਰੇ ਲੇਖ ਉੱਤੇ ਹੀ ਲਿਖੇ ਜਾਂਦੇ ਨੇ, ਤਾਂ ਹੀ ਤੇ ਕਿਹਾ ਬਾਣੀ ਨੇ ਮਰਨ ਲਿਖਾਏ ਮੰਡਲ ਮੈਂ ਆਏ, ਮੌਤ ਵੀ ਉੱਥੋਂ ਲਿਖੀ ਹੈ, ਕਿੰਨੇ ਸਵਾਸ ਭੋਗਣੇ ਨੇ ਇਹ ਵੀ ਸਭ ਉੱਥੇ ਲਿਖੇ ਗਏ ਨੇ। ਇਆਣੇ ਮਨ ਤੂੰ ਸਮਝਦਾ ਨਹੀਂ ਹੈ। ਧਾਰਮਿਕ ਦੁਨੀਆ ਦੇ ਅੰਦਰ ਬੜੇ ਬੜੇ ਵੇਦ ਸ਼ਾਸਤਰ, ਬੜੇ ਬੜੇ ਧਾਰਮਿਕ ਗ੍ਰੰਥ ਨੇ, ਬੜੇ ਸ਼੍ਰੋਮਣੀ ਗ੍ਰੰਥ ਨੇ, ਔਰ ਉਹਨਾਂ ਧਾਰਮਿਕ ਗ੍ਰੰਥਾਂ ਦੇ ਅੰਦਰ ਸ਼੍ਰੋਮਣੀ ਲੇਖ ਲਿਖਿਆ ਹੋਇਆ, ਉਹ ਕੀ ਹੈ? ਪਰਮਾਤਮਾ ਦਾ ਨਾਮ। ਇਹ ਜਿਹੜਾ ਸ਼੍ਰੋਮਣੀ ਲੇਖ ਹੈ, ਪਰਮਾਤਮਾ ਦਾ ਨਾਮ ਹੈ, ਮਨ ਤੂੰ ਇਸ ਨੂੰ ਸਮਝ ਨਹੀਂ ਰਿਹਾ, ਤੂੰ ਇਸ ਨੂੰ ਜਪ ਨਹੀਂ ਰਿਹਾ। ਧੁਰ ਦਰਗਾਹੋਂ ਤੈਨੂੰ ਇਹ ਜੋ ਮਨੁੱਖਤਾ ਦਾ ਜਾਮਾ ਮਿਲਿਆ ਹੈ, ਜੋ ਤੈਨੂੰ ਮੁਜਸਮਾ ਹਾਸਲ ਹੋਇਆ ਹੈ, ਸਰੀਰ ਮਿਲਿਆ ਹੈ, ਇਹ ਇਸ ਲੇਖ ਨੂੰ ਪੜ੍ਹਨ ਲਈ, ਹਿਰਦੇ ਚ ਵਸਾਉਣ ਲਈ, ਰਾਮ ਦੇ ਨਾਮ ਨੂੰ ਜਪਣ ਲਈ, ਚਿੱਤ ਵਿੱਚ ਵਸਾਉਣ ਲਈ ਇਹ ਜੀਵਨ ਤੈਨੂੰ ਤਾਂ ਮਿਲਿਆ ਸੀ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਉਹਨੂੰ ਯਾਦ ਕਰੇ, ਉਹਦਾ ਨਾਮ ਲੈ ਕੇ ਕੂਕੇ, ਉਹ ਤੈਨੂੰ ਦਿਦਾਰੇ ਦੇ ਦੇਵੇ, ਤੇਰਾ ਇਹ ਜਾਮਾ ਸਫਲਾ ਹੋ ਜਾਵੇ, ਤੇਰਾ 84 ਦੇ ਗੇੜ ਵਿੱਚ ਇਹ ਮਨ ਭੜਕਣਾ ਮੁੱਕ ਜਾਵੇ, ਸਦੀਵ ਕਾਲ ਲਈ ਗੁਰੂ ਨਾਨਕ ਦੇ ਚਰਨਾਂ ਵਿੱਚ ਤੈਨੂੰ ਜਗ੍ਹਾ ਮਿਲ ਜਾਵੇ। ਨਾਮ ਜਪੇਗਾ ਤੇ ਹੋਵੇਗਾ, ਯੂ ਵਿਲ ਬੀ ਮੈਂਸੀਪੇਟਡ, ਤੂੰ ਮੁਕਤ ਹੋ ਜਾਵੇਂਗਾ ਅਗਰ ਨਾਮ ਜਪੇਗਾ। ਪਰ ਇਹ ਜਿਹੜਾ ਨਾਮ ਹੈ, ਇਹ ਜਿਹੜਾ ਦਰਗਾਹੋਂ ਲਿਖਿਆ ਲੇਖ ਹੈ, ਜਿਸ ਕਰਕੇ ਤੈਨੂੰ ਇਹ ਮਨੁੱਖਾ ਜਾਮਾ ਮਿਲਿਆ ਹੈ, ਸਰੂਪ ਮਿਲਿਆ ਹੈ, ਤੂੰ ਕਦੇ ਪੜ੍ਹਿਆ ਹੀ ਨਹੀਂ, ਤੂੰ ਕਦੇ ਇਸ ਨੂੰ ਸਮਝਿਆ ਹੀ ਨਹੀਂ, ਅਗਾਂਹ ਹੀ ਪਾਈ ਜਾ ਰਿਹਾ ਹੈ। ਜੇ ਅੱਜ ਕਿਸੇ ਨੂੰ ਕਹੋ ਵੀ ਨਿਤਨੇਮ ਕਰ ਲਵੋ, ਦਲਿੱਦਰ ਦਾ ਇੰਨਾ ਜ਼ੋਰ ਹੈ, ਕਹਿੰਦੇ ਵੀ ਲਓ ਅਲਾਰਮ ਲਾਇਆ ਸੀ ਵੀ ਤੜਕੇ ਉੱਠਾਂਗੇ ਤੇ ਨਿਤਨੇਮ ਕਰਾਂਗੇ, 5-7 ਵਾਰ ਤੇ ਹੱਥ ਜਿਹਾ ਮਾਰ ਕੇ ਬੰਦ ਕਰ ਦਿੱਤਾ ਵੀ ਨਾ ਤੇ ਨਿਤਨੇਮ ਹੀ ਕਿਤੇ ਚੱਲਿਆ ਤੇ ਨਾ ਆਪਾਂ ਹੀ ਕਿਤੇ ਚੱਲੇ ਹਾਂ, ਕੱਲ੍ਹ ਨੂੰ ਕਰ ਲਵਾਂਗੇ। ਗਰੰਟੀ ਚੁੱਕੀ ਫਿਰਦਾ ਹੈ ਵੀ ਕੱਲ੍ਹ ਸੂਰਜ ਵੇਖੇਗਾ। ਗੁਰੂ ਨਾਨਕ ਸਾਹਿਬ ਕਹਿੰਦੇ ਭੁਲੇਖੇ ਵਿੱਚ ਹੈ ਕਾਇਆ ਕਾਗਦ ਮਨ ਪਰਵਾਣਾ, ਐ ਮਨ ਜਦੋਂ ਖੁਦਾ ਦੇ ਦਰ ਤੋਂ ਪਰਵਾਣਾ ਆ ਗਿਆ, ਹੁਕਮ ਆ ਗਿਆ, ਤੇ ਤੇਰੇ ਸਰੀਰ ਦੀ ਹਸਤੀ ਕੇਵਲ ਕਾਗਜ਼ ਵਾਲੀ ਹੈ, ਤੇ ਕਾਗਜ਼ ਪਾਣੀ ਦੀਆਂ ਬੂੰਦਾਂ ਅੱਗੇ ਬਹੁਤਾ ਸਮਾਂ ਟਿਕ ਨਹੀਂ ਸਕਦਾ। ਇਸੇ ਕਰਕੇ ਪਾਤਸ਼ਾਹ ਸਮਝਾਉਂਦੇ ਨੇ ਜਿਹੜਾ ਧੁਰੋਂ ਲਿਖਿਆ ਲੇਖ ਹੈ, ਉਹ ਪਰਮਾਤਮਾ ਦੇ ਜੋ ਬੋਲ ਨੇ, ਜੋ ਨਾਮ ਹੈ, ਇਆਣੇ ਮਨ ਗਫਲਤ ਦੀ ਨੀਂਦ ਵਿੱਚੋਂ ਉੱਠ, ਉਸ ਨਾਮ ਨੂੰ ਪੜ੍ਹਿਆ ਕਰ, ਜਪਿਆ ਕਰ, ਇਹੀ ਤੇਰੇ ਲਈ ਪ੍ਰਵਾਣਾ ਹੈ, ਇਹੀ ਤੇਰੇ ਲਈ ਪਾਤਸ਼ਾਹ ਕਹਿੰਦੇ ਹੁਕਮ ਹੈ। ਦੀਨ ਦੁਨੀਆਂ ਦੇ ਮਾਲਕ ਐਸਾ ਫੁਰਮਾਨ ਕਰਦੇ ਹਨ।
ਦਰਗਾਹ ਘੜੀਆ ਤਿੰਨ ਲੇਖ,
ਯਾਦ ਰੱਖ ਦੁਨੀਆਂ ਤੇ ਤਿੰਨ ਪ੍ਰਕਾਰ ਦੀ ਰਚਨਾ ਹੈ। ਇਸ ਪੰਕਤੀ ਦੇ ਬੜੇ ਅਰਥ ਟੀਕਾਕਾਰ ਕਰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਦਰਗਾਹ ਦੇ ਅੰਦਰ ਦਰਗਾਹ ਹੈ, ਘੜੀਆ ਹੈ, ਤੀਨੇ ਲੇਖ, ਦਰਗਾਹ ਕੀ ਹੈ ਧਿਆਨ ਦਿਓ। ਜਿਹੜਾ ਦਰਗਾਹ ਲਫ਼ਜ਼ ਹੈ, ਇਹਦਾ ਵੀ ਕੋਈ ਪੰਜਾਬੀ ਦੇ ਨਾਲ ਵਾਸਤਾ ਨਹੀਂ ਹੈ। ਜਦੋਂ ਤੁਸੀਂ ਦਰਗਾਹ ਲਫ਼ਜ਼ ਨੂੰ ਸਮਝਣ ਦਾ ਯਤਨ ਕਰੋਗੇ, ਦਰਗਾਹ ਲਫ਼ਜ਼ ਫਾਰਸੀ ਦਾ ਲਫ਼ਜ਼ ਹੈ ਅਤੇ ਇਹਦਾ ਅਰਥ ਹੈ ਦਰਬਾਰ। ਹੁਣ ਦਰਬਾਰ ਰਾਜੇ ਦਾ ਵੀ ਹੈ, ਦਰਬਾਰ ਖੁਦਾ ਦਾ ਵੀ ਹੈ ਅਤੇ ਸਤਸੰਗ ਰੂਪੀ ਦਰਬਾਰ ਵੀ ਹੈ। ਦਰਬਾਰ ਤੇ ਇੱਥੇ ਕਈ ਨੇ। ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਜਿਵੇਂ ਰਾਜੇ ਦੇ ਦਰਬਾਰ ਅੰਦਰ ਤਿੰਨ ਪ੍ਰਕਾਰ ਦੇ ਸਿੱਕੇ ਘੜੇ ਜਾਂਦੇ ਨੇ, ਰਾਜੇ ਦੇ ਦਰਬਾਰ ਅੰਦਰ, ਰਾਜੇ ਦੀ ਟਕਸਾਲ ਅੰਦਰ ਤਿੰਨ ਪ੍ਰਕਾਰ ਦੇ ਸਿੱਕੇ ਘੜੇ ਜਾਂਦੇ ਨੇ। ਉਹ ਜਿਹੜੀ ਦਰਗਾਹ ਹੈ, ਕਰਤਾਰ ਦੀ ਨਿਆਂ ਕਰਨ ਵਾਲੀ ਸਭਾ ਨੂੰ ਵੀ ਦਰਗਾਹ ਕਿਹਾ ਹੈ, ਇਹਨਾਂ ਕੋਰਟ ਕਟਹਿਰਿਆਂ ਨੂੰ ਵੀ ਦਰਗਾਹ ਕਹਿ ਦਿੱਤਾ ਜਾਂਦਾ ਹੈ, ਕਿਉਂਕਿ ਦਰਬਾਰ ਇਹਦੇ ਅਲਫਾਜ਼ੀ ਅਰਥ ਨੇ। ਸਤਸੰਗ ਨੂੰ ਵੀ ਦਰਬਾਰ ਕਿਹਾ ਜਾਂਦਾ ਹੈ, ਸੱਚਖੰਡ ਨੂੰ ਵੀ ਦਰਬਾਰ ਕਿਹਾ ਜਾਂਦਾ ਹੈ। ਆਖਣ ਲੱਗੇ ਜਿਹੜਾ ਰਾਜ ਦਰਬਾਰ ਹੈ, ਰਾਜੇ ਦੇ ਦਰਬਾਰ ਅੰਦਰ ਤਿੰਨ ਪ੍ਰਕਾਰ ਦੇ ਸਿੱਕੇ ਘੜੇ ਜਾਂਦੇ ਨੇ, ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਏ ਤੇ ਤਾਂਬੇ ਦੇ ਪੈਸੇ। ਇਹ ਤਿੰਨ ਤਰ੍ਹਾਂ ਦੇ ਸਿੱਕੇ ਘੜੇ ਜਾਂਦੇ ਨੇ। ਅੱਗੇ ਆ ਜਾਓ, ਦੂਸਰਾ ਜਿਹੜਾ ਇਹਦਾ ਅਰਥ ਹੈ, ਗੁਰੂ ਨਾਨਕ ਨਿਰੰਕਾਰੀ ਕੁੱਲ ਕਾਇਨਾਤ ਦੇ ਮਾਲਕ ਇਹ ਗੱਲ ਕਹਿੰਦੇ ਨੇ, ਦਰਗਾਹ ਹੈ, ਘੜੀਆ ਹੈ, ਤੀਨੇ ਲੇਖ। ਪਰਮਾਤਮਾ ਨੇ ਇਸ ਸੰਸਾਰ ਰੂਪੀ ਦਰਗਾਹ ਅੰਦਰ, ਦਰਬਾਰ ਅੰਦਰ ਤਿੰਨ ਪ੍ਰਕਾਰ ਦੀ ਰਚਨਾ ਕੀਤੀ ਹੈ। ਕੁਝ ਰਜੋ ਗੁਣੀ ਨੇ, ਕੁਝ ਤਮੋ ਗੁਣੀ ਨੇ, ਕੁਝ ਸਤੋ ਗੁਣੀ ਨੇ। ਰਜੋ ਗੁਣ ਕੀ ਹੈ, ਰਜੋ ਗੁਣ ਦਾ ਕਾਰਿਆ ਕੀ ਹੈ, ਕਿੱਥੋਂ ਸਮਝ ਲੱਗੇ ਵੀ ਇਹ ਰਜੋ ਗੁਣੀ ਹੈ? ਜਿੱਥੇ ਵੀ ਮੋਹ ਤੇ ਅਹੰਕਾਰ ਹੈ, ਤਖ਼ਤ ਦਾ ਅਹੰਕਾਰ ਹੈ, ਤਖ਼ਤ ਦੇ ਨਾਲ ਮੋਹ ਹੈ, ਰਾਜ ਕਰਨ ਦੀ ਇੱਛਾ ਹੈ, ਉਹਨਾਂ ਨੂੰ ਕਹਿ ਦਿੱਤਾ ਜਾਂਦਾ ਇਹ ਰਜੋ ਗੁਣੀ ਨੇ। ਚੰਗਾ ਪਾਉਂਦੇ ਉਡਾਉਂਦੇ ਨੇ, ਰਾਜ ਭਾਗ ਦੀ ਪ੍ਰਬਲ ਇੱਛਾ ਹੈ ਉਹਨਾਂ ਦੇ ਅੰਦਰ। ਅਹੰਕਾਰੀ ਲੋਕ ਉਹ ਰਜੋ ਗੁਣੀ ਨੇ। ਹੁਣ ਜਿਹੜਾ ਸਤੋ ਗੁਣ ਹੈ, ਉਹਦਾ ਕਾਰਿਆ ਕੀ ਹੈ, ਕਿਵੇਂ ਸਮਝ ਲੱਗੇ ਵੀ ਸ਼ਾਂਤਕੀ ਲੋਕ ਕੌਣ ਨੇ, ਕਿਵੇਂ ਸਮਝ ਲੱਗੇ ਵੀ ਸਤੋ ਗੁਣੀ ਕੌਣ ਨੇ? ਜਿਨ੍ਹਾਂ ਅੰਦਰ ਸੱਤ ਸੰਤੋਖ, ਦਇਆ ਤੇ ਗਿਆਨ ਹੈ, ਉਹਨਾਂ ਨੂੰ ਸਾਂਤਕੀ ਕਿਹਾ ਜਾਂਦਾ ਹੈ। ਤਮੋ ਗੁਣ ਦਾ ਤਾਤਪਰਯ ਕੀ ਹੈ, ਤਮੋ ਗੁਣ ਜਿਹੜਾ ਇਹਦਾ ਕਾਰਿਆ ਕੀ ਹੈ, ਕਿੱਥੋਂ ਸਮਝ ਲੱਗੇ ਵੀ ਤਾਮਸੀ ਦੁਨੀਆਂ ਤੇ ਕੌਣ ਹੈ? ਅਗਿਆਨੀ ਬੰਦਾ, ਅਵਿਦਿਆ ਵਿੱਚ ਗਲਤਾਨ ਬੰਦਾ, ਕ੍ਰੋਧੀ ਬੰਦਾ, ਜਿਹਦਾ ਪੌਣ ਹੰਢਾਉਣ ਹੀ ਬੁਰਾ ਹੈ, ਜਿਹਨੇ ਕਦੇ ਕਦਮ ਚੰਗਾ ਪੁੱਟਿਆ ਹੀ ਨਹੀਂ ਹੈ, ਉਹਨੂੰ ਤਾਮਸੀ ਕਹਿ ਦਿੰਦੇ ਨੇ। ਤਿੰਨ ਪ੍ਰਕਾਰ ਦੀ ਦੁਨੀਆਂ ਤੇ ਰਚਨਾ ਹੈ, ਤਿੰਨ ਪ੍ਰਕਾਰ ਦੇ ਰਾਜੇ ਦੇ ਦਰਬਾਰ ਅੰਦਰ ਸਿੱਕੇ ਘੜੇ ਜਾਂਦੇ ਨੇ। ਤੀਸਰਾ ਦਰਬਾਰ ਜੋ ਸਤਸੰਗਤ ਹੈ, ਗੁਰੂ ਨਾਨਕ ਨਿਰੰਕਾਰੀ ਦੀ ਸੰਗਤ, ਇਹਦੇ ਅੰਦਰ ਤਿੰਨ ਗੁਣ ਨੇ ਜਗਿਆਸੂਆਂ ਦੇ, ਸੁਣਨ, ਮੰਨਣ ਤੇ ਨਿਧਿਆਸਣ। ਕੁਝ ਸੁਣ ਕੇ ਆਨੰਦ ਲੈਂਦੇ ਨੇ, ਕੁਝ ਜਪ ਕੇ ਆਨੰਦ ਲੈਂਦੇ ਨੇ, ਕੁਝ ਸੁਣੇ ਨੂੰ, ਸਰਵਣ ਕੀਤੇ ਨੂੰ ਤੇ ਜਪੇ ਨੂੰ ਚਿੱਤ ਵਿੱਚ ਵਸਾ ਕੇ ਉਹਦੇ ਅਨੁਸਾਰ ਜੀਵਨ ਨੂੰ ਢਾਲ ਲੈਂਦੇ ਨੇ। ਤਿੰਨ ਪ੍ਰਕਾਰ ਦੇ ਇੱਥੇ ਸਿੱਕੇ ਨੇ, ਸੁਣਨ ਵਾਲੇ, ਪੜ੍ਹਨ ਵਾਲੇ ਤੇ ਹਿਰਦੇ ਵਿੱਚ ਵਸਾਉਣ ਵਾਲੇ, ਤੀਸਰਾ ਪੱਖ ਹੈ। ਚੌਥਾ ਪੱਖ, ਇਹ ਜਿਹੜਾ ਸੰਸਾਰ ਸਾਗਰ ਹੈ, ਇਹ ਜਿਹੜਾ ਸੰਸਾਰ ਸਾਗਰ ਹੈ, ਮਨੁੱਖਤਾ ਦਾ ਭਲਾ ਹੋਵੇ, ਅਧਿਆਤਮਿਕਤਾ ਸਾਡੇ ਅੰਦਰ ਜਿਹੜੀ ਹੈ, ਇਸ ਨੂੰ ਉੱਚੀਆਂ ਉਡਾਰੀਆਂ ਤੇ ਲਿਜਾਣ ਲਈ ਸਾਨੂੰ ਜੀਵਨ ਕਿਸ ਲਈ ਮਿਲਿਆ ਹੈ, ਕਿਹੜੇ ਕਦਮ ਪੁੱਟਣੇ ਚਾਹੀਦੇ ਨੇ, ਕਿਹੜੇ ਨਹੀਂ, ਇਨਸਾਨ ਨੂੰ ਸੋਝੀ ਆਵੇ। ਕੁਝ ਅਧਿਆਤਮਕ ਟੀਚਰ ਨੇ ਦੁਨੀਆਂ ਤੇ, ਹੁਣ ਉਹਨਾਂ ਸਮਿਆਂ ਵਿੱਚ ਪ੍ਰਚਲਿਤ ਜ਼ਿਆਦਾ ਭਾਰਤ ਵਰਸ਼ ਵਿੱਚ ਸਨਾਤਨ ਮਤ ਸੀ, ਹਿੰਦੂ ਮਤ ਸੀ ਤੇ ਇਸਲਾਮ ਜਗਤ ਸੀ। ਬੋਧੀਆਂ ਦਾ ਤੇ ਇੰਨਾ ਸਫਾਇਆ ਕਰ ਦਿੱਤਾ ਸੀ ਸਨਾਤਨੀਆਂ ਨੇ, ਅਹਿੰਸਾ ਪਰਮੋ ਧਰਮੰ ਇਹ ਆਵਾਜ਼ ਬੰਦ ਕਰ ਦਿੱਤੀ ਸੀ ਸਨਾਤਨੀਆਂ ਨੇ। ਖੈਰ, ਹੁਣ ਇਸ ਸ੍ਰਿਸ਼ਟੀ ਦੇ ਅੰਦਰ ਮਨੁੱਖਤਾ ਨੂੰ ਸੋਝੀ ਦੇਣ ਲਈ ਕੁਝ ਅਧਿਆਤਮਕ ਟੀਚਰ ਵੀ ਆਉਂਦੇ ਨੇ, ਕਾਜੀ, ਬ੍ਰਾਹਮਣ, ਜੋਗੀ, ਇਹ ਤਿੰਨ ਬੜੇ ਪ੍ਰਚਲਿਤ ਸਨ। ਇਹ ਚੌਥਾ ਪੱਖ ਹੈ। ਦੀਨ ਦੁਨੀਆ ਦੇ ਮਾਲਕ ਕਹਿੰਦੇ ਇਉਂ ਤਿੰਨ ਪ੍ਰਕਾਰ ਦੀ ਰਚਨਾ ਹੈ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫੁਰਮਾਨ ਕਰਦੇ ਹਨ,
ਖੋਟਾ ਕਾਮ ਨ ਆਵੇ ਵੇਖ।
ਹੁਣ ਰਾਜੇ ਦੀ ਸਭਾ ਦੇ ਵਿੱਚ, ਟਕਸਾਲ ਦੇ ਵਿੱਚ, ਦਰਬਾਰ ਦੇ ਵਿੱਚ ਸੋਨੇ ਦੇ, ਚਾਂਦੀ ਦੇ, ਤਾਂਬੇ ਦੇ ਸਿੱਕੇ ਘੜੇ ਗਏ। ਯਾਦ ਰੱਖਿਓ, ਜਿਹੜਾ ਤਿੰਨਾਂ ਚੋਂ ਖੋਟਾ ਨਿਕਲ ਆਇਆ, ਜਿਹੜਾ ਤਿੰਨ ਪ੍ਰਕਾਰ ਦੀ ਰਚਨਾ ਚੋਂ, ਤਿੰਨ ਪ੍ਰਕਾਰ ਦੇ ਸਿੱਕਿਆਂ ਚੋਂ ਖੋਟਾ ਨਿਕਲ ਆਇਆ, ਉਹਦਾ ਮੁੱਲ ਕੋਈ ਨਹੀਂ ਹੈ। ਉਹ ਕਿਸੇ ਕੰਮ ਨਹੀਂ ਆਉਣ ਵਾਲਾ, ਉਹ ਖਜ਼ਾਨੇ ਵਿੱਚ ਨਹੀਂ ਪਵੇਗਾ, ਬਾਹਰ ਸੁੱਟ ਦਿੱਤਾ ਜਾਂਦਾ ਹੈ। ਸਿੱਕੇ ਤਿੰਨ ਪ੍ਰਕਾਰ ਦੇ ਨੇ, ਪ੍ਰਵਾਨ ਖਰੇ ਹੁੰਦੇ ਨੇ, ਟਕਸਾਲ ਵਿੱਚ ਸਿੱਕੇ ਬਣ ਰਹੇ ਨੇ, ਜਿਹੜੇ ਖਰੇ ਬਣ ਗਏ, ਜਿਨ੍ਹਾਂ ਦੀ ਕਰਤੂਤ ਖਰੀ ਹੋਈ, ਉਹ ਪ੍ਰਵਾਨ ਹੋ ਗਏ, ਉਹ ਖਜ਼ਾਨੇ ਵਿੱਚ ਜਮ੍ਹਾਂ ਹੋ ਗਏ, ਤੇ ਜਿਹੜਾ ਨਿਕਲਿਆ ਖੋਟਾ ਉਹਨੂੰ ਦੁੱਪੜ ਨੂੰ ਚੋਕੇ ਬਾਹਰ ਸੁੱਟ ਦਿੱਤਾ। ਦੂਸਰਾ ਪੱਖ, ਪਰਮਾਤਮਾ ਦੀ ਦਰਗਾਹ ਦੇ ਅੰਦਰ, ਉਹਦੇ ਹੁਕਮ ਦੇ ਅੰਦਰ ਰਜੋ, ਸਤੋ ਤੇ ਤਮੋ ਤਿੰਨ ਪ੍ਰਕਾਰ ਦੀ ਰਚਨਾ ਹੈ। ਰਾਜਸੀ, ਸਾਂਤਕੀ ਤੇ ਤਾਮਸੀ ਲੋਕਾਂ ਵਿੱਚੋਂ ਜਿਹਦਾ ਕਰਮ ਤੇ ਕਰਤੂਤ ਖੋਟੀ ਹੋਈ, ਜਿਹਦਾ ਕਰਮ ਚੰਗਾ ਨਾ ਹੋਇਆ, ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਵਿਕਾਰਾਂ ਵਿੱਚ ਗਰਸਿਆ ਗਿਆ, ਉਹਨੂੰ ਖੋਟਾ ਸਮਝ ਲਿਆ ਜਾਵੇਗਾ ਤੇ ਖੋਟੇ ਨੂੰ ਕਦੇ ਵੀ ਗੁਰੂ ਨਾਨਕ ਦੀ ਦਰਗਾਹ ਅੰਦਰ, ਅਕਾਲ ਪੁਰਖ ਦੇ ਦਰਬਾਰ ਅੰਦਰ ਜਗ੍ਹਾ ਨਹੀਂ ਜੇ ਮਿਲਦੀ। ਵੇਖੋ, ਰਾਜੇ ਦੇ ਦਰਬਾਰ ਚ ਵੀ ਤਿੰਨ ਪ੍ਰਕਾਰ ਦੇ ਸਿੱਕੇ ਘੜੇ, ਜਿਹੜਾ ਖੋਟਾ ਸੀ ਉਹਨੂੰ ਬਾਹਰ ਕੱਢ ਦਿੱਤਾ, ਖਰੇ ਖਜ਼ਾਨੇ ਪੈ ਗਏ। ਅਕਾਲ ਪੁਰਖ ਨੇ ਹੁਕਮ ਕੀਤਾ, ਤਿੰਨ ਪ੍ਰਕਾਰ ਦੀ ਰਚਨਾ ਹੋ ਗਈ, ਜਿਹਦਾ ਕਰਮ ਖਰਾ ਹੈ, ਜਿਹੜਾ ਕਦਮ ਚੰਗੇ ਪੁੱਟਦਾ ਹੈ, ਸਤ ਸੰਤੋਖ ਦਇਆ ਧਰਮ ਵਿੱਚ ਜਿਹੜਾ ਲੱਗਾ ਰਹਿੰਦਾ ਹੈ, ਉਹ ਤੇ ਖਜ਼ਾਨੇ ਪੈ ਗਿਆ, ਉਹ ਤੇ ਗੁਰੂ ਨਾਨਕ ਦੇ, ਅਕਾਲ ਪੁਰਖ ਦੇ ਦਰਬਾਰ ਵਿੱਚ ਪ੍ਰਵਾਨਗੀ ਹਾਸਲ ਕਰ ਗਿਆ। ਤੇ ਜਿਹੜੇ ਕਰਮ ਖੋਟੇ ਕਰਦੇ ਰਹੇ, ਪਾਤਸ਼ਾਹ ਕਹਿੰਦੇ ਨੇ ਉਹ ਖੁਦਾ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੋਣਗੇ। ਜਿਵੇਂ ਰਾਜੇ ਦੇ ਦਰਬਾਰ ਵਿੱਚ ਖੋਟਾ ਸਿੱਕਾ ਨਹੀਂ ਚੱਲਿਆ, ਖੋਟੇ ਕਰਮ ਕਰਨ ਵਾਲਾ ਅਕਾਲ ਪੁਰਖ ਦੇ ਦਰ ਉੱਤੇ ਪ੍ਰਵਾਨ ਨਹੀਂ ਹੈ। ਹੁਣ ਆ ਜਾਓ ਗੁਰੂ ਘਰ, ਸਤਸੰਗ ਰੂਪੀ ਦਰਬਾਰ ਅੰਦਰ। ਸ਼੍ਰਵਣ, ਮੰਨਣ ਤੇ ਨਿਧਿਆਸਣ, ਤਿੰਨ ਪ੍ਰਕਾਰ ਦੇ ਜਗਿਆਸੂ। ਇਹ ਤਿੰਨ ਪ੍ਰਕਾਰ ਦੇ ਜਗਿਆਸੂਆਂ ਚੋਂ ਜਿਹਦਾ ਕਰਮ ਠੀਕ ਨਹੀਂ ਹੈ, ਜਿਹਦਾ ਜੀਵਨ ਗੁਰੂਮਤ ਦੇ ਅਨੁਕੂਲ ਨਹੀਂ ਹੈ, ਜਿਹੜਾ ਗੁਰੂ ਦੇ ਹੁਕਮ ਵਿੱਚ ਨਹੀਂ ਚੱਲਦਾ, ਸਾਫ਼ ਬਾਣੀ ਨੇ ਕਿਹਾ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦਾ ਹੁਕਮ ਮੰਨੇਗਾ ਉਹੀ ਸਿੱਖ ਹੈ, ਉਹੀ ਪ੍ਰਵਾਨ ਹੈ, ਉਹੀ ਖਰਾ ਹੈ, ਤੇ ਜਿਹੜਾ ਆਪਣੇ ਮਨ ਦੇ ਆਖੇ ਚੱਲੇਗਾ ਉਹ ਹੋਇਆ ਖੋਟਾ, ਜਿਹੜਾ ਗੁਰਮਤ ਦੇ ਵਿਪਰੀਤ ਚੱਲੇਗਾ, ਗੁਰੂ ਆਖੇ ਵੀ ਸੱਜੇ ਜਾਣਾ ਤੇ ਜਿਹੜਾ ਖੱਬੇ ਚੱਲੇਗਾ, ਗੁਰੂ ਆਖੇ ਵੀ ਸੱਜੇ ਜਾਓ ਤੇ ਬਦਾਵਾ ਲਿਖ ਕੇ ਜਿਹੜਾ ਖੱਬੇ ਚੱਲੇਗਾ ਉਹ ਗਿਆ ਖੋਟਾ, ਗੁਰੂ ਦੇ ਹੁਕਮ ਵਿੱਚ ਨਹੀਂ ਚੱਲਦਾ। ਬਾਣੀ ਸੁਣਦਾ ਹੈ, ਪੜ੍ਹਦਾ ਹੈ, ਹਿਰਦੇ ਵਿੱਚ ਵੀ ਕਹਿੰਦਾ ਟਿੱਕੀ ਹੈ, ਦਾਵਾ ਤੇ ਇਉਂ ਕਰਦਾ ਪਿਆ ਹੈ, ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਤੱਕ ਇੱਕ ਵੀ ਗੁਰੂ ਦਾ ਬਚਨ ਨਹੀਂ ਮੰਨਿਆ, ਉਹ ਹੈ ਖੋਟਾ। ਤੇ ਗੁਰੂ ਨਾਨਕ ਦੇ ਦਰ ਤੇ, ਸਤ ਸੰਗਤ ਵਿੱਚ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਉਹੀ ਪ੍ਰਵਾਨ ਹੈ ਜਿਹੜਾ ਹੁਕਮ ਮੰਨ ਕੇ ਖਰਾ ਸਾਬਤ ਹੋਇਆ, ਜਿਨੇ ਹੁਕਮ ਅਦੂਲੀ ਕੀਤੀ, ਹੁਕਮ ਕੱਟਿਆ, ਉਹ ਗੁਰੂ ਦੇ ਦਰਬਾਰ ਅੰਦਰ ਜਗ੍ਹਾ ਨਹੀਂ ਪਾ ਸਕਦਾ। ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਗੁਰੂ ਕੇ ਹੁਕਮ ਵਿੱਚ ਚੱਲ ਕੇ ਜਗ੍ਹਾ ਹਾਸਲ ਕਰ ਗਏ, ਬਾਬਾ ਬਚਿੱਤਰ ਸਿੰਘ ਵਰਗੇ ਹੁਕਮ ਵਿੱਚ ਚੱਲੇ ਜਗ੍ਹਾ ਹਾਸਲ ਕਰ ਗਏ, ਤੇ ਦੁਨੀ ਚੰਦ ਹੋਣੀ ਤੇ ਅੱਜ ਤੱਕ ਖੋਟੇ ਨੇ ਲਾਹਨਤਾਂ ਪੈਂਦੀਆਂ ਨੇ। ਰਾਮ ਰਾਈਆਂ ਦੀ ਕੋਈ ਜੈ ਜੈਕਾਰ ਕਰਦਾ ਹੈ, ਧੀਰ ਮੱਲੀਆਂ ਦੀ ਕੋਈ ਜੈ ਜੈਕਾਰ ਕਰਦਾ ਹੈ, ਹੁਕਮ ਅਦੂਲੀ ਕਰਨ ਵਾਲੇ ਨੂੰ ਲਾਹਨਤਾਂ ਹੀ ਪਈਆਂ ਨੇ, ਤੇ ਹੁਕਮ ਵਿੱਚ ਚੱਲਣ ਵਾਲੇ ਦੀ ਸਦਾ ਜੈ ਜੈਕਾਰ ਹੋਈ ਹੈ। ਤੁਸੀਂ ਰੋਜ਼ ਤੇ ਪੜ੍ਹਦੇ ਹੋ ਜੈਕਾਰ ਕੀਓ, ਧਰਮੀਓ ਕਾ ਧਰਮੀ ਕਿਹੜਾ ਜਿਹੜਾ ਹੁਕਮ ਵਿੱਚ ਚੱਲੇ ਪਾਪੀ ਕਹੋ ਡੰਡ ਦਿਓ ਏ ਪਾਪੀ ਨੂੰ ਲਾਨਤਾਂ ਨੇ ਪਾਪੀ ਨੂੰ ਡੰਡ ਹੈ ਖਰਾ ਸਿੱਕਾ ਹੀ ਖਜ਼ਾਨੇ ਪਵੇਗਾ ਖੋਟਾ ਸੁੱਟ ਦਿੱਤਾ ਜਾਵੇਗਾ ਇਸ ਪ੍ਰਕਾਰ ਗੁਰੂ ਨਾਨਕ ਦੇ ਦਰਬਾਰ ਅੰਦਰ ਹੁਕਮ ਮੰਨਣ ਵਾਲਾ ਹੀ ਪ੍ਰਵਾਨ ਹੈ ਗੁਰੂ ਨਾਨਕ ਦੇ ਚਰਨਾਂ ਵਿੱਚ ਜਗ੍ਹਾ ਹਾਸਲ ਕਰਦਾ ਹੈ ਹੁਕਮ ਅਦੂਲੀ ਕਰਨ ਵਾਲਾ ਦਰਬਾਰ ਵਿੱਚ ਜਗ੍ਹਾ ਨਹੀਂ ਪਾ ਸਕਦਾ ਗੁਰੂ ਨਾਨਕ ਦੇ ਦਰ ਤੇ ਪ੍ਰਵਾਨਗੀ ਉਸ ਨੂੰ ਹਾਸਲ ਨਹੀਂ ਹੋ ਸਕਦੀ ਇਸੇ ਤਰ੍ਹਾਂ ਹੀ ਇਸ ਸੰਸਾਰ ਰੂਪੀ ਦਰਬਾਰ ਦੇ ਅੰਦਰ ਰਾਜਸੀ ਸ਼ਾਂਤਕੀ ਤਾਮਸੀ ਲੋਕਾਂ ਅੰਦਰ ਜਿਹਦਾ ਕਰਮ ਠੀਕ ਨਹੀਂ ਹੈ ਜਿਹਦੀ ਕਰਤੂਤ ਠੀਕ ਨਹੀਂ ਹੈ ਉਹ ਦਰਗਾਹ ਵਿੱਚ ਪ੍ਰਵਾਨ ਨਹੀਂ ਹੋਵੇਗਾ ਏਦਾਂ ਸੁੱਟ ਦਿੱਤਾ ਜਾਂਦਾ ਹੈ ਜਿਵੇਂ ਸਿੱਕਾ ਬੈਂਕ ਚੋਂ ਬਾਹਰ ਸੁੱਟੀਦਾ ਹੈ ਤੇ ਆਹ ਜਿਹੜਾ 84 ਲੱਖ ਦਾ ਗੇੜ ਹੈ ਇਹ ਉਹਨਾਂ ਦਾ ਹੀ ਹੈ ਜਿਹੜੇ ਬਾਹਰ ਸੁੱਟੇ ਹੋਏ ਨੇ ਜਿਹੜੇ ਪ੍ਰਵਾਨ ਹੋ ਗਏ ਉਹ ਤੇ ਸੱਚਖੰਡ ਵਸਾ ਨਿਰੰਕਾਰ ਕਰ ਕਰ ਵੇਖਾ ਨਦਰ ਨਿਹਾਲ ਉਹ ਤੇ ਨਾਨਕ ਨਿਰੰਕਾਰੀ ਦੇ ਨਿਰਗੁਣ ਸਰੂਪ ਦੇ ਚਰਨਾਂ ਵਿੱਚ ਸੱਚਖੰਡ ਵਸਦੇ ਨੇ ਜਦੋਂ ਵੇਹਦੇ ਨੇ ਫਿਰ ਨਾਨਕ ਨਿਰੰਕਾਰੀ ਦੇ ਨਿਰਗੁਣ ਸਰੂਪ ਨੂੰ ਨਿਹਾਲ ਹੋ ਜਾਂਦੇ ਨੇ ਇਹਦੇ ਬੜੇ ਅਰਥ ਨੇ ਕਰ ਕਰ ਵੇਖਾ ਨਦਰ ਨਿਹਾਲ ਦੁਨੀਆਂ ਨੂੰ ਸਾਜ ਕੇ ਕਰ ਕਰਕੇ ਜਿਹੜਾ ਉਹਦੇ ਹੁਕਮ ਵਿੱਚ ਚੱਲਦਾ ਹੈ ਉਸ ਤੇ ਕਰਮ ਕਰਕੇ ਉਹਨੂੰ ਨਿਹਾਲ ਕਰ ਦਿੰਦਾ ਹੈ ਪਰ ਇੱਥੇ ਪੱਖ ਇਹ ਵੀ ਚੱਲਦਾ ਹੈ ਵੀ ਨਿਰੰਕਾਰ ਗੁਰੂ ਨਾਨਕ ਨਿਰੰਕਾਰੀ ਦੇ ਚਰਨਾਂ ਵਿੱਚ ਰਹਿਣ ਵਾਲੇ ਸੱਚਖੰਡ ਵਿੱਚ ਜਗ੍ਹਾ ਹਾਸਲ ਕਰਨ ਵਰਗੇ ਭਾਈ ਡੱਲੇ ਵਰਗੇ ਬਾਬਾ ਮਰਦਾਨਾ ਜੀ ਵਰਗੇ ਬਾਬਾ ਬੁੱਢਾ ਸਾਹਿਬ ਵਰਗੇ ਰੋਜ਼ ਗੁਰੂ ਨਾਨਕ ਨਿਰੰਕਾਰੀ ਦੇ ਦੀਦਾਰੇ ਕਰਦੇ ਨੇ ਰੋਜ਼ ਦੀਦਾਰੇ ਕਰਕੇ ਉਸ ਨਿਰਗੁਣ ਸਰੂਪ ਦੇ ਨਿਹਾਲ ਹੋ ਰਹੇ ਨੇ ਇਉਂ ਯਾਦ ਰੱਖਿਓ ਦਰਬਾਰ ਕੋਈ ਵੀ ਹੈ ਖੋਟਾ ਨਹੀਂ ਚੱਲੇਗਾ ਚੱਲੇਗਾ ਖਰਾ ਹੀ ਹੁਣ ਅੱਗੇ ਆ ਜਾਓ ਦੀਨ ਦੁਨੀਆਂ ਦੇ ਮਾਲਕ ਸਮਝਾਉਂਦੇ ਨੇ ਇਸ ਗੱਲ ਦਾ ਖਿਆਲ ਰੱਖੀ ਕਾਜੀ ਬ੍ਰਾਹਮਣ ਤੇ ਜੋਗੀ ਤਿੰਨਾਂ ਦੀ ਗੱਲ ਕਰਨਗੇ ਇਸ ਸ਼ਬਦ ਵਿੱਚ ਪਾਤਸ਼ਾਹ ਅੱਗੇ ਇਹ ਜਿਹੜੇ ਤਿੰਨ ਪ੍ਰਕਾਰ ਦੇ ਅਧਿਆਤਮਕ ਟੀਚਰ ਨੇ ਵੇਖਣ ਨੂੰ ਬੜੇ ਖਰੇ ਲੱਗਦੇ ਨੇ ਸਾਰੇ ਘਾਟ ਨਾ ਕਿਨਹੀਂ ਕਹਾਇਆ ਸਭ ਕਹਤੇ ਹੈ ਪਾਇਆ ਕਿਸੇ ਨੂੰ ਛੇੜ ਕੇ ਤੇ ਪੁੱਛੋ ਵੀ ਰੱਬ ਮਿਲਿਆ ਹੈ ਦਾਵਾ ਕਰੇਗਾ ਵੀ ਮਿਲਿਆ ਹੈ ਕੋਈ ਨਹੀਂ ਕਹਿੰਦਾ ਧਾਰਮਿਕ ਲਿਬਾਸ ਨੂੰ ਧਾਰਨੇ ਵਾਲਾ ਕੋਈ ਨਹੀਂ ਕਹਿੰਦਾ ਵੀ ਅਜੇ ਖੋਜ ਜਾਰੀ ਹੈ ਬਾਬਾ ਫਰੀਦ ਜੀ ਨੇ ਸਪਸ਼ਟ ਕਹਿ ਦਿੱਤਾ ਸੀ ਅਜੇ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ ਹਜੇ ਨਹੀਂ ਮਿਲਿਆ ਖੋਜ ਜਾਰੀ ਹੈ ਜਦੋਂ ਮਿਲ ਗਿਆ ਪ੍ਰਵਾਨਗੀ ਹੋ ਗਈ ਨਾਨਕ ਨਿਰੰਕਾਰੀ ਨੇ ਆਪਣਾ ਅੰਗ ਬਣਾਇਆ ਹੈ ਤੇ ਅੱਜ ਸਾਰੇ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਬਾਬਾ ਫਰੀਦ ਦੀ ਬਾਣੀ ਅੱਗੇ ਚੁੱਕਦੇ ਹਾਂ ਪਰ ਜਦੋਂ ਚੌਂਕੜਾ ਸੀ ਨਾ ਬੜਿਆਂ ਨੇ ਪੁੱਛਿਆ ਰੱਬ ਮਿਲਿਆ ਕਿ ਨਹੀਂ ਕਹਿੰਦੇ ਨਹੀਂ ਅਜੇ ਨਹੀਂ ਮਿਲਿਆ ਫਰੀਦਾ ਅਜੇ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ ਹਜੇ ਤੱਕ ਨਹੀਂ ਮਿਲਿਆ ਮੁਸ਼ਕਤ ਜਾਰੀ ਹੈ ਚੌਂਕੜੇ ਜਾਰੀ ਨੇ ਇਬਾਦਤ ਜਾਰੀ ਹੈ ਹਜੇ ਮਿਲਿਆ ਨਹੀਂ ਹੈ ਇਹ ਹੈ ਖਰੇ ਬੰਦੇ ਦੀ ਨਿਸ਼ਾਨੀ ਜੋ ਹੈ ਜੋ ਅੰਦਰੋਂ ਹੈ ਬਾਹਰੋਂ ਹੈ ਦੱਸ ਦਿੱਤਾ ਹੈ ਤੇ ਤੁਸੀਂ ਕਿਸੇ ਧਾਰਮਿਕ ਬੰਦੇ ਨੂੰ ਮੇਰੇ ਵਰਗੇ ਨੂੰ ਪੁੱਛ ਲਿਓ ਵੀ ਰੱਬ ਮਿਲਿਆ ਲੈ ਕਦੋਂ ਦਾ ਮਿਲਿਆ ਆਪਾਂ ਨੂੰ ਤੇ ਘਾਟ ਨਾ ਕਿਨਹੀਂ ਕਹਾਇਆ ਸਭ ਕਹਤੇ ਹੈ ਪਾਇਆ ਖੈਰ ਧਾਰਮਿਕ ਲਿਬਾਸ ਦਾ ਅਦਬ ਬੜਾ ਹੈ ਭਾਵੇਂ ਇਸਲਾਮ ਜਗਤ ਹੈ ਭਾਵੇਂ ਸਿੱਖ ਜਗਤ ਹੈ ਤੇ ਭਾਵੇਂ ਹਿੰਦੂਇਜ਼ਮ ਹੈ ਬ੍ਰਾਹਮਣ ਦਾ ਲਿਬਾਸ ਵੇਖ ਕੇ ਉਹਦਾ ਅਦਬ ਹੁੰਦਾ ਹੈ ਗੁਰੂ ਕੇ ਸਿੱਖ ਧਾਰਮਿਕ ਲਿਬਾਸ ਵਿੱਚ ਬਾਣੀ ਬਾਣੇ ਦੇ ਧਾਰਨੀ ਉਹਨਾਂ ਦਾ ਅਦਬ ਹੁੰਦਾ ਹੈ ਸੈਯਦਾਂ ਦਾ ਕਾਜ਼ੀਆਂ ਦਾ ਇਸਲਾਮ ਜਗਤ ਵਿੱਚ ਅਦਬ ਹੁੰਦਾ ਹੈ ਹੁਣ ਮੁਸ਼ਕਲ ਇਹ ਹੈ ਲਿਬਾਸ ਪਾ ਲਿਆ ਬਾਣਾ ਪਾ ਲਿਆ ਭੇਖ ਬ੍ਰਾਹਮਣਾਂ ਵਾਲਾ ਸੀ ਭੇਖ ਕਾਜ਼ੀਆਂ ਵਾਲਾ ਸੀ ਉੱਪਰੋਂ ਤੇ ਅੰਸ਼ ਲੱਗਦਾ ਹੈ ਕਰਤੂਤ ਬਗਲੇ ਵਾਲੀ ਵੇਖਣ ਨੂੰ ਤੇ ਖਰਾ ਲੱਗਦਾ ਹੈ ਜਦੋਂ ਨਕਲੀ ਨੋਟ ਛਾਪਦੇ ਨੇ ਉਹਦੀ ਚਮਕ ਅਸਲੀ ਨਾਲੋਂ ਵੀ ਵੱਧ ਹੁੰਦੀ ਹੈ ਪਰ ਵਿੱਚ ਕੱਖ ਨਹੀਂ ਹੁੰਦਾ ਰੰਗ ਛੇਤੀ ਲੈ ਜਾਂਦਾ ਹੈ ਮੁਲੰਮੇ ਦਾ ਗਹਿਣਾ ਸੋਨੇ ਨਾਲੋਂ ਵੱਧ ਚਮਕ ਰੱਖਦਾ ਹੈ ਪਰ ਛੇਤੀ ਫਿੱਕਾ ਪੈ ਜਾਂਦਾ ਹੈ ਕਾਗਜ਼ ਦੇ ਫੁੱਲ ਚਮਕ ਦਮਕ ਗੁਲਾਬ ਦੇ ਫੁੱਲ ਨਾਲੋਂ ਵੱਧ ਕੇ ਰੱਖਦੇ ਨੇ ਰੰਗ ਗੂੜਾ ਹੈ ਖੁਸ਼ਬੋਈ ਨਹੀਂ ਦੇ ਸਕਦੇ ਜੇ ਤੇ ਬਾਣਾ ਕੇਵਲ ਦੰਭ ਲੋਕਾਂ ਨੂੰ ਛਲ ਕਪਟ ਵਿੱਚ ਗ੍ਰਸਣ ਲਈ ਪਾਇਆ ਹੈ, ਦੰਭ ਪੁਣਾ ਸਾਬਤ ਕਰਨ ਲਈ ਪਾਇਆ ਹੈ, ਦਿਖਾਉਣ ਲਈ ਪਾਇਆ ਹੈ, ਕੇਵਲ ਹੀਰਾ ਬਣ ਕੇ ਲੋਕਾਂ ਨੂੰ ਵਿਖਾਉਂਦਾ ਹੈ, ਹੈ ਕੱਚ ਦਾ ਟੁਕੜਾ, ਗੁਲਾਬ ਦਾ ਫੁੱਲ ਬਣ ਕੇ ਲੋਕਾਂ ਨੂੰ ਵਿਖਾਉਂਦਾ ਹੈ ਕਾਗਜ਼ ਦਾ ਫੁੱਲ। ਯਾਦ ਰੱਖੀ, ਇਹ ਖੋਟਾ ਹੈ, ਤੈਨੂੰ ਪਹਿਚਾਣ ਨਹੀਂ ਆਵੇਗੀ ਕਿਉਂਕਿ ਤੂੰ ਲਿਬਾਸ ਵੇਖ ਕੇ ਝੁਕਦਾ ਹੈ, ਗੁਰੂ ਨਾਨਕ ਨਿਰੰਕਾਰੀ ਚੰਮ ਨਹੀਂ ਵਹਿੰਦਾ, ਮਨ ਵਹਿੰਦਾ ਹੈ। ਸਾਡੀ ਪਹੁੰਚ ਚੰਮ ਤਾਂ ਹੀ ਹੈ, ਗੁਰੂ ਨਾਨਕ ਪਾਤਸ਼ਾਹ ਦੀ ਪਹੁੰਚ ਮਨ ਤਾਂ ਹੀ ਹੈ। ਤਾਂ ਹੀ ਤੇ ਮਹਾਰਾਜ ਨੇ ਕਹਿ ਦਿੱਤਾ, ਕਹਿੰਦੇ ਧਿਆਨ ਦੇ, ਤਿੰਨ ਪ੍ਰਕਾਰ ਦੀ ਰਚਨਾ, ਇੱਥੇ ਕਾਜੀ, ਇੱਥੇ ਸੈਯਦ, ਇੱਥੇ ਬ੍ਰਾਹਮਣ, ਇੱਥੇ ਜੋਗੀ। ਅਧਿਆਤਮਿਕ ਤੌਰ ਦੇ ਉੱਤੇ ਇਨਸਾਨੀਅਤ ਨੂੰ, ਮਨੁੱਖਤਾ ਨੂੰ ਉੱਚਾ ਉਠਾਉਣ ਆਏ ਨੇ, ਔਰ ਲੋਕ ਇਹਨਾਂ ਦੇ ਪਿੱਛੇ ਚੱਲ ਵੀ ਪਏ ਨੇ ਵੀ ਇਹ ਸਾਨੂੰ ਪ੍ਰਭੂ ਦਾ ਰਸਤਾ ਦਿਖਾ ਦੇਣਗੇ। ਪਰ ਮਹਾਰਾਜ ਕਹਿੰਦੇ ਇਹਨਾਂ ਤੇ ਆਪ ਨਹੀਂ ਵੇਖਿਆ, ਵੇਖਣ ਨੂੰ ਹੰਸ ਲੱਗਦੇ ਨੇ, ਬਗਲੇ ਨੇ, ਸਮਾਧੀ ਵੇਖਣ ਨੂੰ ਹੰਸ ਵਾਲੀ ਹੈ, ਕਰਤੂਤ ਬਗਲੇ ਵਾਲੀ ਹੈ, ਵੇਖਣ ਨੂੰ ਹੀਰੇ ਲੱਗਦੇ ਨੇ, ਕੱਚ ਨੇ। ਦੀਨ ਦੁਨੀਆ ਦੇ ਮਾਲਕ ਕਹਿੰਦੇ ਜਿਨ੍ਹੇ ਕੇਵਲ ਲਿਬਾਸ ਦਿਖਾਵਾ ਕਰਨ ਲਈ ਧਾਰਿਆ ਹੈ, ਕੇਵਲ ਲਿਬਾਸ ਲੋਕਾਂ ਨੂੰ ਗੁੰਮਰਾਹ ਕਰਨ ਲਈ ਧਾਰਿਆ ਹੈ, ਮਾਲਾ ਤੇ ਪੰਜ ਸੱਤ ਚੁੱਕੀ ਫਿਰਦਾ ਹੈ, ਚਾਰ ਬੰਦੇ ਵਹਿੰਦੇ ਨੇ ਤੇ ਮਣਕੇ ਤੇ ਮਣਕਾ ਚੱਲਦਾ ਵੀ ਬੜਾ ਤੇਜ਼ ਹੈ, ਜਦੋਂ ਗੋਡੇ ਕੋਲੋਂ, ਜਦੋਂ ਸ਼ਰਨ ਵਿੱਚੋਂ ਉਹ ਚੇਲੇ ਬਾਲ ਕੇ ਦੂਰ ਹੋ ਜਾਣ ਤੇ ਬਾਬਾ ਚਾਰ ਦੀਵਾਰੀ ਵਿੱਚ ਹੋਵੇ ਤੇ ਸੁੱਤਾ ਨਾ ਉੱਠੇ, ਉਦੋਂ ਮਾਲਾ ਦਾ ਚੇਤਾ ਹੀ ਕੋਈ ਨਹੀਂ, ਮਾਲਾ ਕਿੱਲੀ ਤੇ ਰਵੇ, ਇਹ ਹੈ ਦੰਭ। ਚਾਰ ਚੇਲੇ ਕੋਲ ਨੇ, ਸੰਗਤਾਂ ਕੋਲ ਨੇ ਤੇ ਮਾਲਾ ਫਿਰਨੋਂ ਨਹੀਂ ਅੜਦਾ ਤੇ ਕੋਈ ਵਹਿੰਦਾ ਨਹੀਂ ਹੈ ਤੇ ਸੁੱਤਾ ਨਹੀਂ ਉੱਠਦਾ, ਇਹਨੂੰ ਕਹਿੰਦੇ ਨੇ ਦੰਭ, ਇਹਨੂੰ ਕਹਿੰਦੇ ਨੇ ਪਖੰਡ। ਯਾਦ ਰੱਖ ਇਸ ਗੱਲ ਨੂੰ, ਬਾਣੀ ਪੜ੍ਹਨੀ, ਮਾਲਾ ਫੇਰਨੀ ਗੁਲਾਹ ਨਹੀਂ ਹੈ। ਬਾਬੇ ਕਬੀਰ ਜੀ ਦੇ ਮਾਤਾ ਨੇ ਕਿਹਾ ਸੀ, ਮਾਲਾ ਬੜੀ ਫੇਰਦਾ ਹੈ ਕਾਕਾ ਮੇਰਾ, ਜਬ ਤੇ ਮਾਲਾ ਲਈ ਨਪੂਤੇ ਤਬ ਤੇ ਸੁਖਨਾ ਭਯੋ। ਪਰ ਕਬੀਰ ਜੀ ਪਣਤਾਂ ਵਾਂਗੂ ਵਿਖਾਵੇ ਦੀ ਮਾਲਾ ਨਹੀਂ ਫੇਰਦੇ, ਕਹਿੰਦੇ ਪਣਤੋ ਚਾਰ ਦੀਵਾਰੀ ਵਿੱਚ ਕਦੇ ਮਾਲਾ ਨਹੀਂ ਫੇਰੀ ਤੁਸੀਂ, ਚਾਰ ਚੇਲੇ ਪੈਰਾਂ ਵਿੱਚ ਬੈਠੇ ਹੋਣ ਤੇ ਮਾਲਾ ਫੇਰਦੇ ਹੋ। ਇਸ ਕਰਕੇ ਕਬੀਰ ਜੀ ਨੂੰ ਕਹਿਣਾ ਪੈ ਗਿਆ ਬਨਾਰਸ ਕੇ ਠੱਗ, ਹਰ ਕੇ ਸੰਤ ਨਾ ਕੀ ਹੈ ਬਨਾਰਸ ਕੇ ਠੱਗ। ਲਿਬਾਸ ਹੰਸ ਵਾਲਾ ਹੈ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਿਬਾਗ। ਕਰਤੂਤ ਸੰਤ ਵਾਲੀ ਨਹੀਂ ਹੈ, ਸੰਤ ਤੇ ਉਹ ਹੈ ਜਿਹਦੇ ਮਨ ਇੰਦਰੇ ਸ਼ਾਂਤ ਹੋ ਗਏ, ਇਹਨਾਂ ਦੇ ਮਨ ਇੰਦਰੇ ਤੇ ਭਟਕਦੇ ਫਿਰਦੇ ਨੇ। ਇਸ ਗੱਲ ਦਾ ਖਿਆਲ ਰੱਖਿਓ, ਤੂੰ ਕਾਜੀ ਵਾਲਾ ਲਿਬਾਸ ਪਾਇਆ ਹੈ, ਤੂੰ ਸੈਯਦ ਵਾਲਾ ਲਿਬਾਸ ਪਾਇਆ ਹੈ, ਤੂੰ ਮਹਾਂਪੁਰਸ਼ਾਂ ਵਾਲਾ ਲਿਬਾਸ ਪਾਇਆ ਹੈ, ਤੂੰ ਸੰਤ ਵਾਲਾ ਲਿਬਾਸ ਪਾਇਆ ਹੈ, ਪਰ ਜੇ ਮਨ ਕਰਕੇ ਜੁੜਿਆ ਨਹੀਂ ਹੈ, ਕੇਵਲ ਲਿਬਾਸ ਹੀ ਹੰਸ ਵਾਲਾ ਹੈ, ਲੋਕ ਭੁਲੇਖਾ ਖਾ ਜਾਣਗੇ, ਨਹੀਂ ਪਤਾ ਲੱਗਦਾ ਹੰਸ ਕੀ ਹੈ ਤੇ ਬਗਲਾ ਕੀ ਹੈ, ਪਰ ਗੁਰੂ ਨਾਨਕ ਮਨ ਤੱਕ ਮਾਰ ਕਰਦਾ ਹੈ, ਮਨ ਤੱਕ ਉਹਦੀ ਨਜ਼ਰ ਪਹੁੰਚਦੀ ਹੈ। ਉਹਦੇ ਬਾਰੇ ਅਸੀਂ ਰੋਜ਼ ਪੜ੍ਹਦੇ ਹਾਂ, ਬਿਨ ਬੋਲਿਆਂ ਸਭ ਕੁਛ ਜਾਣਦਾ, ਉਹ ਜਾਣਦਾ ਹੈ ਮਨ ਵਿੱਚ ਕੀ ਹੈ, ਉਹ ਜਾਣਦਾ ਹੈ ਭੇਖ ਵਿਖਾਵੇ ਦਾ ਹੈ। ਐਸੇ ਖੋਟੇ ਲੋਕ ਕਦੇ ਵੀ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਨਹੀਂ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ, ਭਾਵੇਂ ਲੱਖਾਂ ਤੇਰੇ ਫੋਲੋਵਰ ਹੋ ਜਾਣ, ਲੱਖਾਂ ਲੋਕ ਤੈਨੂੰ ਫੋਲੋ ਕਰਨ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ। ਲੱਖਾਂ ਲੋਕ ਤੁਰ ਪੈਣ, ਲੋਕ ਗੁੰਮਰਾਹ ਹੋ ਜਾਂਦੇ ਨੇ ਲਿਬਾਸ ਵੇਖ ਕੇ, ਗੁਰੂ ਨਾਨਕ ਸਾਹਿਬ ਮਨ ਤਾਂ ਹੀ ਝਾਤ ਮਾਰਦੇ ਨੇ। ਤੇ ਜੇ ਤੇ ਵਾਕਿਆ ਹੀ ਜਿਹੜੀ ਮਾਲਾ ਲੋਕਾਂ ਦੀ ਭੀੜ ਵਿੱਚ ਬਾਬਾ ਫਿਰਦੀ ਹੈ, ਚਾਰ ਦੀਵਾਰੀ ਵਿੱਚ ਫਿਰਨ ਲੱਗ ਗਈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਾ। ਲੋਕਾਂ ਨੂੰ ਤੇ ਦਿਖਾਉਣਾ ਹੈ ਵੀ ਮੈਂ ਜਪਦਾ ਤੇ ਮੇਰੇ ਨਾਲ ਜਪੋ, ਪਰ ਆਪ ਕਦੇ ਤੂੰ ਇਕਾਂਤ ਵਿੱਚ ਬਹਿ ਕੇ ਅਧਿਆਤਮਿਕਤਾ ਵਿੱਚ ਉੱਚੀਆਂ ਉਡਾਰੀਆਂ ਲਾਉਣ ਲਈ ਅੰਦਰ ਦੀ ਖੋਜ ਹੀ ਨਾ ਕੀਤੀ, ਆਪਦਾ ਕੋਈ ਨਿਤਨੇਮ ਹੀ ਨਾ ਹੋਇਆ ਤੇ ਗੱਲ ਨਹੀਂ ਬਣੇਗੀ, ਖੋਟਾ ਰਹਿ ਜਾਵੇਗਾ। ਤੇ ਖੋਟਿਆਂ ਨੂੰ ਪਾਤਸ਼ਾਹ ਕਹਿੰਦੇ ਨੇ, ਖੋਟਾ ਕੰਮ ਨਾ ਆਵੇ ਵੇਖ, ਖੋਟਾ ਕਦੇ ਵੀ ਕੰਮ ਨਹੀਂ ਆਉਂਦਾ, ਭਾਵੇਂ ਉਹ ਰਾਜੇ ਦਾ ਦਰਬਾਰ ਹੈ,
ਭਾਵੇਂ ਉਹ ਟਕਸਾਲ ਹੈ, ਭਾਵੇਂ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਗੁਰੂ ਨਾਨਕ ਨਿਰੰਕਾਰੀ ਦਾ ਦਰਬਾਰ ਹੈ, ਤੇ ਭਾਵੇਂ ਉਹਦੀ ਦਰਗਾਹ ਹੈ, ਖੋਟਿਆਂ ਨੂੰ ਕਿਧਰੇ ਵੀ ਜਗ੍ਹਾ ਨਹੀਂ ਹੈ, ਟਿਕਾ ਨਹੀਂ ਮਿਲ ਸਕਦਾ।
ਨਾਨਕ ਜੇ ਵਿੱਚ ਰੁਪਾ ਹੋਏ।
ਅੱਛਾ, ਸਿੱਕੇ ਦੀ ਜਦੋਂ ਪਰਖ ਹੁੰਦੀ ਹੈ, ਵੇਖਿਆ ਜਾਂਦਾ ਹੈ ਵੀ ਚਾਂਦੀ ਦੀ ਤਾਦਾਦ ਕਿਤੇ ਘੱਟ ਤੇ ਨਹੀਂ ਹੈ, ਤੇ ਜੇ ਤੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਾਲ ਪੂਰਾ ਵਿੱਚ ਭਰਿਆ ਹੋਇਆ, ਸਿੱਕੇ ਦੇ ਵਿੱਚ ਰੁਪਾ, ਰੁਪੇ ਤੋਂ ਭਾਵ ਹੈ ਚਾਂਦੀ, ਚਾਂਦੀ ਦੀ ਤਾਦਾਦ, ਚਾਂਦੀ ਦਾ ਤੋਲ ਜੇਤੇ ਹੋਇਆ ਪੂਰਾ, ਜੇਤੇ ਬਾਹਰੋਂ ਹੰਸ ਲੱਗੇ ਤੇ ਅੰਦਰ ਦਾ ਵੀ ਹੰਸ ਹੋਇਆ, ਲਿਬਾਸ ਗੁਰਮੁਖਾਂ ਵਾਲਾ ਹੈ, ਅੰਦਰ ਦਾ ਵੀ ਗੁਰਮਤੀਆ ਹੋਇਆ, ਇੱਦਾਂ ਦਾ ਨਾ ਹੋਵੇ। ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਬੜੀ ਪਾਕ ਬਾਣੀ ਵਿੱਚ ਕਹਿੰਦੇ ਨੇ ਭੇਖ ਦਿਖਾਵੈ ਸੱਚ ਨਾ ਕਮਾਵੈ, ਵਿਖਾਉਂਦਾ ਕੁਝ ਹੋਰ ਹੈ, ਕਰਨੀ ਇਹਦੀ ਕੁਝ ਹੋਰ ਹੈ। ਹੀ ਵੀਅਰਸ ਰਿਲੀਜੀਅਸ ਰੋਬਸ, ਕੱਪੜੇ ਧਾਰਮਿਕ ਪਾਏ ਸੀ ਇਸ ਨੇ, ਦਿਖਾਵਾ ਅਧਿਆਤਮਿਕਤਾ ਦਾ ਕਰ ਰਿਹਾ ਸੀ, ਬਟ ਹੀ ਡਸ ਨੋਟ ਪ੍ਰੈਕਟਿਸ ਟਰੁੱਥ, ਕਦੇ ਸੱਚ ਨਹੀਂ ਬੋਲਦਾ, ਇਹ ਦਾਅਵੇ ਪਏ ਕਰਦਾ ਹੈ ਸੱਚ ਦਾ, ਦਾਅਵੇਦਾਰ ਪਿਆ ਬਣਦਾ ਹੈ ਸੱਚ ਦਾ। ਤੇ ਗੁਰੂ ਗੋਬਿੰਦ ਸਿੰਘ ਨੇ ਵੀ ਬਿਲਕੁਲ ਇਹੀ ਅਲਫਾਜ਼ ਦਸਮ ਬਾਣੀ ਵਿੱਚ ਵਰਤੇ ਨੇ, ਭੇਖ ਦਿਖਾਵੈ ਜਗਤ ਕੋ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਲੋਕਾਂ ਨੂੰ ਤੇ ਵਸ ਕਰ ਲਿਆ, ਭੇਖ ਦਿਖਾ ਕੇ ਅੰਤਕਾਲ ਕਾਤੀ ਕਟਿਓ, ਬਾਸ ਨਰਕਮੇ ਲੀਨ, ਅੰਤ ਦੇ ਸਮੇਂ ਤੂੰ ਯਾਦ ਰੱਖੀ, ਇਹ ਤੂੰ ਯਾਦ ਰੱਖੀ, ਤੇਰਾ ਵਾਸਾ ਜਿਹੜਾ ਹੈ ਉਹ ਨਰਕਾਂ ਵਿੱਚ ਹੀ ਹੋਵੇਗਾ, ਕਿਉਂਕਿ ਦੰਭੀ ਕਦੇ ਵੀ ਦਰਗਾਹ ਵਿੱਚ ਪ੍ਰਵਾਨ ਨਹੀਂ, ਨਰਕਾਂ ਵਿੱਚ ਹੀ ਸੁੱਟੇ ਜਾਂਦੇ ਨੇ। ਅੰਤਕਾਲ ਕਾਤੀ ਕਟਿਓ, ਅੰਤਕਾਲ ਨੂੰ ਕਾਲ ਦੀ ਜਮਾਂ ਦੀ ਕੈਂਚੀ ਨਾਲ ਕੱਟਿਆ ਜਾਵੇਗਾ, ਕਰਮਾਂ ਦੀ ਮਾਰ ਦੀ ਛੁਰੀ ਨਾਲ ਕੱਟਿਆ ਜਾਵੇਗਾ। ਅੰਤਕਾਲ ਕਾਤੀ ਕਤਿਓ ਬਾਸ ਨਰਕਮੋਲੀਨ, ਨਰਕਾਂ ਵਿੱਚ ਵਾਸ ਹੋਵੇਗਾ। ਪਾਤਸ਼ਾਹ ਕਹਿੰਦੇ ਖੋਟੇ ਖਜ਼ਾਨੇ ਵਿੱਚ ਨਹੀਂ ਪੈਂਦੇ, ਖਜ਼ਾਨੇ ਕਿਹੜਾ ਪੈਂਦਾ ਹੈ, ਜਿਸ ਸਿੱਕੇ ਵਿੱਚ ਚਾਂਦੀ ਦੀ ਤਾਦਾਦ ਪੂਰੀ ਹੋਵੇ, ਤੋਲ ਪੂਰਾ ਹੋਵੇ। ਲਿਬਾਸ ਤੂੰ ਪਾਇਆ ਗੁਰਮੁਖਾਂ ਵਾਲਾ, ਜੇਤੇ ਤੇਰੇ ਅੰਦਰ ਗੁਰਮਤ ਹੋਈ, ਜੇਤੇ ਤੇਰਾ ਜੀਵਨ ਵਾਕਿਆ ਹੀ ਲਿਬਾਸ ਵਰਗਾ ਆਇਆ, ਬਾਣੀ ਦਾ ਵੀ ਧਾਰਨੀ ਹੋਇਆ, ਕੇਵਲ ਬਾਣਾ ਹੀ ਨਾ ਪਾਇਆ ਹੋਵੇ, ਬਾਣੀ ਦਾ ਵੀ ਤੂੰ ਜੇ ਧਾਰਨੀ ਹੋਇਆ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਫਿਰ ਯਾਦ ਰੱਖੀ, ਨਾਨਕ ਜੇ ਵਿੱਚ ਰੁਪਾ ਹੋਏ, ਜੇ ਤੇਰੇ ਅੰਦਰ ਸਤ ਸੰਤੋਖ ਦਇਆ ਧਰਮ ਦੀ ਤਾਦਾਦ ਹੋਈ, ਐਸੇ ਸ਼ੁਭ ਗੁਣ ਹੋਏ, ਤੇ ਫਿਰ ਫੁਰਮਾਨ ਕਰਦੇ ਹਨ
ਖਰਾ ਖਰਾ ਆਖੇ ਸਭ ਕੋਏ।
ਐਸੇ ਸਿੱਕੇ ਨੂੰ ਹਰ ਕੋਈ ਖਰਾ ਕਹਿ ਕੇ ਖਜ਼ਾਨੇ ਪਾਉਂਦਾ ਹੈ, ਜਿਹਦੇ ਵਿੱਚ ਖੋਟ ਨਹੀਂ ਹੈ, ਜਿਹਦੇ ਵਿੱਚ ਚਾਂਦੀ ਦੀ ਤਾਦਾਦ ਪੂਰੀ ਹੈ, ਜਿਹਦੇ ਵਿੱਚ ਗੁਣ ਪੂਰੇ ਨੇ, ਕੇਵਲ ਵਿਖਾਵੇ ਦਾ ਸਿੱਕਾ ਨਹੀਂ ਹੈ। ਦੀਨ ਦੁਨੀਆ ਦੇ ਮਾਲਕ ਕਹਿੰਦੇ ਉਹ ਹਰ ਜਗ੍ਹਾ ਹੀ ਖਰਾ ਹੈ, ਉਹਦੀ ਹਰ ਜਗ੍ਹਾ ਹੀ ਜੈ ਜੈਕਾਰ ਹੈ, ਉਹਦੀ ਹਰ ਜਗ੍ਹਾ ਹੀ ਸੋਭਾ ਹੋਇਆ ਕਰਦੀ ਹੈ।
ਰਹਾਓ ਕਾਦੀ ਕੂੜ ਬੋਲ ਮਾਲਕਾਏ।
ਦੀਨ ਦੁਨੀਆ ਦੇ ਮਾਲਕ ਕਹਿੰਦੇ ਹੈ ਬੋਲੀ ਬੜੀ ਪਾਕ ਹੈ, ਅਲਫਾਜ਼ ਬੜੇ ਪਾਕ ਨੇ ਕਾਜ਼ੀਆਂ ਦੇ, ਅਲਫਾਜ਼ਾਂ ਤੋਂ ਲੱਗਦਾ ਹੈ ਬੜੇ ਨਿਆਂਕਾਰੀ ਨੇ, ਪਰ ਮਹਾਰਾਜ ਕਹਿੰਦੇ ਝੂਠ ਫਰੇਬ ਦੀ ਦੁਨੀਆ ਵਿੱਚ ਜਕੜੇ ਹੋਏ ਨੇ। ਕਾਦੀ ਕੂੜ ਬੋਲ ਮਲਖਾਏ, ਕੂੜ ਦੀ ਮਲ ਖਾ ਲਏ ਨੇ, ਝੂਠ ਦੀ ਕਮਾਈ ਖਾ ਰਹੇ ਨੇ, ਵੱਡੀ ਲੈ ਕੇ ਨਿਆਂ ਕਰਦੇ ਨੇ, ਝੂਠਾ ਨਿਆਂ ਕਰਦੇ ਨੇ। ਇਉਂ ਦੀਨ ਦੁਨੀਆ ਦੇ ਮਾਲਕ ਕਹਿੰਦੇ ਅਖਵਾਉਂਦਾ ਕਾਜ਼ੀ ਹੈ, ਅਖਵਾਉਂਦਾ ਨਿਆਂਕਾਰੀ ਹੈ, ਪਰ ਤੂੰ ਕਦੇ ਨਿਆਂ ਨਹੀਂ ਕੀਤਾ, ਤੈਨੂੰ ਕਦੇ ਵੀ ਨਿਆਂ ਕਰਨਾ ਨਹੀਂ ਆਇਆ। ਦੀਨ ਦੁਨੀਆ ਦੇ ਮਾਲਕ ਆਖਣ ਲੱਗੇ ਯਾਦ ਰੱਖ, ਕੂੜ ਬੋਲਦਾ ਹੈ, ਝੂਠੇ ਫੈਸਲੇ ਸੁਣਾਉਣਾ ਹੈ, ਬੁਰੇ ਕਰਮ ਕਰਦਾ ਹੈ, ਤੇਰੇ ਅਲਫਾਜ਼ਾਂ ਵਿੱਚ ਸੱਚਾਈ ਨਹੀਂ ਹੈ, ਇਹ ਤੂੰ ਫਰੇਬ ਦੀ, ਝੂਠ ਦੀ, ਪਾਪ ਦੀ ਮਲ ਖਾ ਰਿਹਾ ਹੈ।
ਬ੍ਰਾਹਮਣ ਨਾਵੈ ਜੀਆ ਘਾਏ।
ਬ੍ਰਾਹਮਣ ਜਿਹੜਾ ਹੈ ਨਾ, ਸਾਰਿਆਂ ਦੇ ਦਿਲ ਦਿਖਾਉਂਦਾ ਹੈ, ਇਸ਼ਨਾਨ ਤੀਰਥਾਂ ਤੇ ਕਰਦਾ ਹੈ ਤੇ ਲੱਖਾਂ ਕਰੋੜਾਂ ਸ਼ੂਦਰਾਂ ਦੇ ਦਿਲ ਦਿਖਾਉਂਦਾ ਹੈ। ਯਾਦ ਰੱਖਿਓ ਇਸ ਗੱਲ ਨੂੰ, ਇੱਕ ਬੰਨੇ ਤੇ ਇਸ਼ਨਾਨ ਕਰਦਾ ਤੀਰਥਾਂ ਤੇ, ਨਾਮ ਬ੍ਰਾਹਮਣ ਰਖਵਾਇਆ ਹੈ, ਬ੍ਰਹਮ ਵਿੱਚ ਅਭੇਦ, ਬ੍ਰਹਮ ਦੀ ਪਹਿਚਾਣ, ਪ੍ਰਭੂ ਦੀ ਪਹਿਚਾਣ ਕਹਿੰਦੇ ਰੱਖਦਾ ਮੈਂ, ਤੇ ਇਹਨੂੰ ਬੰਦਾ ਪੁੱਛੇ ਵੀ ਤੈਨੂੰ ਤੀਰਥਾਂ ਤੇ ਨਹਾਉਣਾ ਤੇ ਆ ਗਿਆ, ਨਾਮ ਬ੍ਰਾਹਮਣ ਰਖਵਾਉਣਾ ਤੇ ਆ ਗਿਆ, ਪਰ ਤੈਨੂੰ ਕਦੇ ਸ਼ੂਦਰਾਂ ਵਿੱਚ ਬ੍ਰਹਮ ਨਜ਼ਰੀ ਨਾ ਆਇਆ, ਉਹਨਾਂ ਦੇ ਦਿਲ ਦਿਖਾਉਣਾ ਹੈ। ਇਹ ਦੂਸਰਾ ਜਲ ਤੋਰੀ ਦੇ ਬੜੇ ਸ਼ੌਕੀਨ ਹੁੰਦੇ ਨੇ, ਆਹ ਕਸ਼ਮੀਰ ਦੇ ਜਿਹੜੇ ਬ੍ਰਾਹਮਣ ਨੇ ਨਾ, ਇਹ ਜਦੋਂ ਗੰਗਾ ਚੁੱਭੀ ਲਾਉਂਦੇ ਨੇ, ਜਾਲ ਜੂਲ ਨਾਲ ਹੀ ਹੁੰਦਾ ਇਹਨਾਂ ਦੇ, ਮੱਛੀਆਂ ਮੁੱਛੀਆਂ ਉੱਥੋਂ ਫੜ ਲੈਂਦੇ ਨੇ, ਫਿਰ ਤੜਕੇ ਛੜਕੇ ਲਾ ਕੇ ਛੱਕਦੇ ਨੇ, ਆਖਣ ਲੱਗੇ ਬ੍ਰਾਹਮਣ ਖਵਾਉਣਾ ਹੈ, ਬ੍ਰਹਮ ਵਿੱਚ ਅਭੇਦ ਖਵਾਉਣਾ ਹੈ, ਆਪਣੇ ਆਪ ਨੂੰ ਬ੍ਰਹਮ ਵਿੱਚ ਲਿਵਲੀਨ ਵਿਖਾਉਣਾ ਹੈ, ਤੇ ਤੈਨੂੰ ਮੱਛੀਆਂ 'ਚ ਬ੍ਰਹਮ ਨਾ ਦਿਖਿਆ, ਤੈਨੂੰ ਜੀਵ ਹੱਤਿਆ ਕਰਨ ਲੱਗਿਆਂ ਰੱਬ ਨਾ ਦਿਖਿਆ। ਅਏ ਬ੍ਰਾਹਮਣ, ਸਾਰਿਆਂ ਵਿੱਚ ਪ੍ਰਭੂ ਵੱਸਦਾ ਹੈ, ਰਮਤ ਰਾਮ ਸਭ ਰਹੇ ਉਹ ਸਮਾਏ, ਤੇ ਤੂੰ ਕਿਸੇ ਦਾ ਵੀ ਦਿਲ ਦੁਖਾਵੇਂ, ਚਾਹੇ ਉਹ ਸ਼ੂਦਰ ਹੈ, ਚਾਹੇ ਉੱਚਾ ਹੈ, ਚਾਹੇ ਉਹ ਨੀਵਾਂ ਹੈ, ਨਿਰਧਨ ਹੈ, ਚਾਹੇ ਉਹ ਸਰਦਨ ਹੈ, ਚਾਹੇ ਉਹ ਜੀਵ ਜੰਤੂ ਨੇ, ਜੇ ਤੇਰੇ ਅੰਦਰ ਦਇਆ ਨਹੀਂ ਹੈ ਤੇ ਤੂੰ ਬ੍ਰਾਹਮਣ ਨਹੀਂ ਹੈ, ਤੈਨੂੰ ਬ੍ਰਹਮ ਦੀ ਪਹਿਚਾਣ ਨਹੀਂ ਹੈ, ਬ੍ਰਹਮ ਤੇ ਜ਼ਰੇ ਜ਼ਰੇ ਵਿੱਚ ਹੈ, ਤੇ ਤੈਨੂੰ ਫਿਰ ਜ਼ਰੇ ਜ਼ਰੇ ਤੇ ਹੀ ਦਇਆ ਆਉਣੀ ਚਾਹੀਦੀ ਸੀ, ਹਰ ਜ਼ਰੇ ਵਿੱਚ ਤੈਨੂੰ ਖੁਦਾ ਨਜ਼ਰੀ ਆਉਣਾ ਚਾਹੀਦਾ ਸੀ। ਲਿਬਾਸ ਦਾ ਬ੍ਰਾਹਮਣ ਹੈ, ਵਿਖਾਵੇ ਦਾ ਬ੍ਰਾਹਮਣ ਹੈ,
ਜੋਗੀ ਜੁਗਤ ਨ ਜਾਣੈ ਅੰਧ,
ਨਾਮ ਜੋਗੀ ਰਖਵਾ ਲਿਆ, ਤੇ ਜੋਗੀ ਦਾ ਅਰਥ ਹੁੰਦਾ ਹੈ ਜੁੜਿਆ ਹੋਇਆ, ਪਰਮਾਤਮਾ ਵਿੱਚ ਅਭੇਦ, ਜਿਹਨੇ ਪਰਮਾਤਮਾ ਵਿੱਚ ਅਭੇਦਤਾ ਹਾਸਲ ਕਰ ਲਈ, ਜੋ ਜੁੜ ਗਿਆ ਹੈ, ਕਹਿੰਦੇ ਨਾਮ ਜੋਗੀ ਰਖਵਾ ਲਿਆ ਹੈ, ਜੁੜਨਾ ਤੈਨੂੰ ਆਇਆ ਹੀ ਨਾ, ਪਰਮਾਤਮਾ ਦੀ ਯਾਦ ਵਿੱਚ ਚੌਂਕੜਾ ਲਾ ਕੇ ਕਦੀ ਬੈਠਾ ਹੀ ਨਾ, ਕੰਨ ਪੜਵਾ ਲਏ, ਪੁੱਠੇ ਸਿੱਧੇ ਚੌਂਕੜੇ ਲਾਏ, ਮੰਤਰ ਜੰਤਰ ਪੜ੍ਹਦਾ ਰਿਹਾ, ਇੱਕ ਅਕਾਲ ਪੁਰਖ ਦੀ ਯਾਦ ਤੈਨੂੰ ਕਦੇ ਆਈ ਨਾ। ਕਹਿੰਦੇ ਤੂੰ ਜੁੜਿਆ ਅਖਵਾਉਣਾ ਹੈ, ਲਕਬ ਲਾ ਲਿਆ ਨਾਲ ਜੋਗੀ ਹੋਣ ਦਾ, ਦਾਵਾ ਕਰ ਦਿੱਤਾ ਮੈਂ ਜੁੜਿਆ ਹਾਂ। ਕਹਿੰਦੇ ਤੂੰ ਹੋਰਾਂ ਨੂੰ ਤੇ ਕੀ ਜੋੜਨਾ ਹੈ, ਤੂੰ ਤੇ ਆਪ ਉਹ ਅੰਧਾ ਹੈ ਜਿਹਦੇ ਕੋਲ ਨੇਤਰ ਹੈ, ਨਹੀਂ ਤੇ ਜਦੋਂ ਨੇਤਰ ਨਾ ਹੋਵੇ ਤੇ ਮੰਜ਼ਿਲ ਨਹੀਂ ਮਿਲਦੀ, ਤੇਰੇ ਕੋਲ ਗਿਆਨ ਧਿਆਨ ਦੀਆਂ ਅੱਖਾਂ ਹੈ ਨਹੀਂ, ਤੈਨੂੰ ਅਕਾਲ ਪੁਰਖ ਦਾ ਦਰ ਆਪ ਨੂੰ ਨਹੀਂ ਦਿਖਿਆ, ਤੇ ਲੋਕਾਂ ਨੂੰ ਭਲਾ ਤੂੰ ਉਹ ਦਰ ਤੇ ਕੀ ਪਹੁੰਚਾਵੇਂਗਾ। ਜੋਗੀ ਹੁੰਦਾ ਜੁੜਿਆ, ਕੋਈ ਕੰਨ ਪੜਵਾ ਕੇ ਸਵਾਹ ਮਲ ਕੇ ਤੁਰਿਆ ਫਿਰੇ ਤੇ ਸਮਝ ਨਾ ਲਿਓ ਇਹ ਜੋਗੀ ਹੈ, ਨਾਮ ਰਖਾਉਣ ਨਾਲ ਜੋਗੀ ਨਹੀਂ ਬਣ ਜਾਂਦਾ, ਨਾਮ ਨਾਲ ਸੰਤ ਲਾਉਣ ਨਾਲ ਸੰਤ ਨਹੀਂ ਬਣ ਜਾਂਦਾ, ਜਿੰਨਾ ਚਿਰ ਇੰਦਰੇ ਸ਼ਾਂਤ ਨਾ ਆਉਣ। ਅਸਲ ਜੋਗੀ ਉਹ ਹੈ ਜਿਹੜਾ ਪਰਮਾਤਮਾ ਵਿੱਚ ਅਭੇਦ ਹੈ, ਜਿਹੜਾ ਅਕਾਲ ਪੁਰਖ ਵਿੱਚ ਭੇਦਤਾ ਹਾਸਲ ਕਰ ਚੁੱਕਾ ਹੈ।
ਤਿੰਨੇ ਉਜਾੜੇ ਕਾ ਬੰਦ,
ਇਹ ਤਿੰਨੇ ਜਿਹੜੇ ਸੀ ਨਾ, ਜੋਗੀ, ਕਾਜੀ ਤੇ ਬ੍ਰਾਹਮਣ, ਇਹ ਤੇ ਮਾਰਗ ਦਰਸ਼ਨ ਕਰਨ ਲਈ ਭੇਜੇ ਗਏ ਸੀ, ਅਧਿਆਤਮਿਕ ਦਾ ਤਾਂ ਰਸਤਾ ਮਨੁੱਖਤਾ ਨੂੰ ਦਿਖਾਓ, ਮਨੁੱਖਤਾ ਦਾ ਜੀਵਨ ਸਫਲਾ ਹੋਵੇ, ਇਸ ਕੰਮ ਘੱਲਿਆ ਸੀ ਇਹਨਾਂ ਨੂੰ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਕਹਿੰਦੀ ਹੈ, ਇਹ ਤਿੰਨੇ ਆਪ ਹੀ ਭੁੱਲੇ ਹੋਏ ਨੇ, ਕਿਸੇ ਨੂੰ ਸਿੱਧੇ ਬੰਨੇ ਕੀ ਲਾਉਣਗੇ। ਬ੍ਰਾਹਮਣ ਵੀ ਭੜਕਿਆ ਹੈ, ਜੋਗੀ ਵੀ ਭੜਕ ਚੁੱਕਾ ਹੈ, ਦੀਨ ਦੁਨੀਆ ਦੇ ਮਾਲਕ ਕਹਿੰਦੇ ਕਾਜੀ ਵੀ ਵੱਢੀ ਲੈ ਕੇ ਅਨਿਆਏ ਕਰ ਰਿਹਾ ਹੈ ਦੁਨੀਆ ਤੇ, ਤੇ ਜਿਹੜਾ ਆਪ ਨੇਤਰਹੀਣ ਹੈ ਕਿਸੇ ਦੀ ਬਾਂਹ ਪਕੜ ਕੇ ਮੰਜ਼ਿਲ ਤੇ ਨਹੀਂ ਪਹੁੰਚਾ ਸਕਦਾ, ਜਿਹੜਾ ਆਪ ਬੋਲਾ ਹੈ ਕਿਸੇ ਨੂੰ ਤਾਨ ਸਹਿਨ ਦੇ ਗੀਤ ਨਹੀਂ ਸੁਣਾ ਸਕਦਾ, ਇਸ ਗੱਲ ਦਾ ਖਿਆਲ ਰੱਖਿਓ। ਮਹਾਰਾਜ ਕਹਿੰਦੇ ਇਹ ਤਿੰਨੇ ਤੇ ਆਪ ਵਿਕਾਰਾਂ ਦੇ ਮੋਹ ਮਾਇਆ ਦੇ ਬੰਧਨਾਂ ਵਿੱਚ ਬੰਧੇ ਹੋਏ ਨੇ, ਇਹਨਾਂ ਨੂੰ ਤੇ ਆਪ ਨੂੰ ਪਰਮਾਰਥ ਦੀ ਸਮਝ ਨਹੀਂ ਹੈ, ਰਸਤੇ ਦੀ ਸਮਝ ਨਹੀਂ ਹੈ ਵੀ ਕਿਵੇਂ ਜੁੜਨਾ ਹੈ। ਇਹ ਲੋਕਾਂ ਦੇ ਘਰ ਵਸਾਉਣ ਨਾਲੋਂ ਉਜਾੜ ਵੱਧ ਰਹੇ ਨੇ, ਇਹ ਲੋਕਾਂ ਨੂੰ ਪਾਰ ਲਾਉਣ ਨਾਲੋਂ ਡੋਬ ਵੱਧ ਰਹੇ ਨੇ, ਇਹ ਆਪ ਡੁੱਬੇ ਹੋਏ ਨੇ। ਜਿਹੜਾ ਆਪ ਡੁੱਬਦਾ ਹੈ, ਜਿਸ ਬੇੜੀ ਵਿੱਚ ਆਪਣੇ ਛੇਕ ਹੈ, ਜਿਸ ਇਨਸਾਨ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਛੇਕ ਹੈ, ਉਹ ਆਪ ਡੁੱਬ ਰਿਹਾ ਹੈ, ਕਿਸੇ ਨੂੰ ਪਾਰ ਕਹਿੰਦੇ ਨਹੀਂ ਲਾ ਸਕਦਾ।
ਸੋ ਜੋਗੀ ਜੋ ਜੁਗਤ ਪਛਾਣ,
ਜੋਗੀ ਉਹ ਹੈ ਜਿਹਨੇ ਇਹ ਜੁਗਤੀ ਸਮਝ ਲਈ। ਕਿਹੜੀ ਜੁਗਤੀ ਹੈ? ਪਰਮਾਤਮਾ ਦੀ ਪ੍ਰਾਪਤੀ ਕੇਵਲ ਉਸ ਪ੍ਰਭੂ ਦੀ ਇਬਾਦਤ ਕਰਨ ਦੇ ਨਾਲ ਹੈ, ਉਹਦਾ ਨਾਮ ਜਪਣ ਦੇ ਨਾਲ ਹੈ। ਜੋਗੀ ਹੋਣ ਦਾ ਮਤਲਬ ਹੈ ਪਰਮਾਤਮਾ ਵਿੱਚ ਐਸਾ ਜੁੜ ਗਿਆ, ਵਿਕਾਰਾਂ ਨਾਲੋਂ ਉਪਰਾਮਤਾ ਹਾਸਲ ਹੋ ਗਈ, ਅਕਾਲ ਪੁਰਖ ਦੇ ਵਿੱਚ ਜੁੜ ਗਿਆ, ਅਕਾਲ ਪੁਰਖ ਦੇ ਨਾਲ ਇੱਕਮਿੱਕ ਹੋ ਗਿਆ, ਉਹ ਜੋਗੀ ਅਖਵਾਉਂਦਾ ਹੈ। ਜਿਹਨੂੰ ਜੁਗਤੀ ਸਮਝ ਆ ਗਈ ਵੀ ਪਰਮਾਤਮਾ ਕਿਵੇਂ ਮਿਲਦਾ ਹੈ, ਦੀਨ ਦੁਨੀਆ ਦੇ ਮਾਲਕ ਨੂੰ ਪੁੱਛੀਏ ਵੀ ਉਹ ਜੁਗਤੀ ਕਿੱਥੋਂ ਸਮਝ ਆਵੇ, ਸਮਝਣਾ ਤਾਂ ਪਵੇਗਾ ਨਾ ਕਿਤੇ। ਬੱਚਾ ਅਣਜਾਣ ਹੈ, ਕਿਸੇ ਟੀਚਰ ਕੋਲੋਂ ਵਿੱਦਿਆ ਤਾਂ ਹਾਸਲ ਕਰੇਗਾ ਨਾ, ਗਿਆਨ ਤੇ ਹਾਸਲ ਕਰੇਗਾ ਨਾ। ਪਾਤਸ਼ਾਹ ਦੱਸੋ ਜੁਗਤੀ ਕੌਣ ਸਮਝਾ ਸਕਦਾ ਹੈ।
ਗੁਰ ਪ੍ਰਸਾਦੀ ਇੱਕੋ ਜਾਣ,
ਕਹਿੰਦੇ ਕੇਵਲ ਗੁਰਪ੍ਰਸਾਦ, ਕੇਵਲ ਗੁਰੂ ਦੀ ਕਿਰਪਾ, ਕੇਵਲ ਗੁਰੂ ਨਾਨਕ ਨਿਰੰਕਾਰੀ ਦੀ ਕਿਰਪਾ, ਅਕਾਲ ਪੁਰਖ ਦੀ ਕਿਰਪਾ, ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਗੁਰਮਤ ਦਾ ਧਾਰਨੀ ਹੋ ਕੇ ਸਮੁੱਚੀ ਕਾਇਨਾਤ ਅੰਦਰ ਇੱਕ ਅਕਾਲ ਪੁਰਖ ਨੂੰ ਜਾਣੇ, ਬ੍ਰਹਮ ਨੂੰ ਅਭੇਦ ਜਾਣੇ, ਐਸੇ ਇੱਕ ਅਕਾਲ ਪੁਰਖ ਦੀ ਯਾਦ ਵਿੱਚ ਚੌਂਕੜਾ ਲਾ ਕੇ ਬਹਿ ਜਾਵੇ, ਉਹ ਹੀ ਜੁੜੇਗਾ ਜਿਹੜਾ ਇੱਕ ਅਕਾਲ ਪੁਰਖ ਦੇ ਗੀਤ ਗਾਵੇਗਾ। ਜਿਹੜਾ ਅਕਾਲ ਪੁਰਖ ਤੋਂ ਲਹਿਦਾ ਕੋਈ ਕਬਰਾਂ ਅੱਗੇ ਝੁਕਦਾ ਹੈ, ਕੋਈ ਮੂਰਤਾਂ ਅੱਗੇ ਝੁਕਦਾ ਹੈ, ਇੱਕ ਨਾਮ ਦੀ ਪਹਿਚਾਣ ਨਹੀਂ ਰੱਖਦਾ, ਕਰਤੇ ਦੀ ਇਬਾਦਤ ਛੱਡ ਕੇ ਕ੍ਰਿਤ ਅੱਗੇ ਝੁਕਦਾ ਹੈ, ਪਾਤਸ਼ਾਹ ਆਖਣ ਲੱਗੇ, ਉਹ ਜੋਗੀ ਨਹੀਂ ਬਣ ਸਕਦਾ। ਗੁਰੂ ਤੋਂ ਮਤ ਲੈ ਕੇ ਇੱਕ ਦੀ ਪਹਿਚਾਣ ਕਰੋ, ਇੱਕ ਦੀ ਵਿਚਾਰ ਕਰੋ, ਗੁਰੂ ਤੋਂ ਲਹਿਦਾ ਕੋਈ ਨਿਜ਼ਾਕਤ ਨਹੀਂ ਦੇ ਸਕਦਾ, ਮੁਕਤੀ ਨਹੀਂ ਦੇ ਸਕਦਾ।
ਕਾਜੀ ਸੋ ਜੋ ਉਲਟੀ ਕਰੇ,
ਕਾਜੀ ਉਹ ਹੈ, ਪਹਿਲਾਂ ਦੀਨ ਦੁਨੀਆ ਦੇ ਮਾਲਕ ਕਹਿੰਦੇ ਜੋਗੀ ਤੇ ਉਹ ਹੈ ਜਿਹੜਾ ਗੁਰੂ ਕੋਲੋਂ ਜੁਗਤ ਲੈ ਕੇ ਜੁੜ ਗਿਆ, ਅਕਾਲ ਪੁਰਖ ਦੀ ਯਾਦ ਵਿੱਚ ਜੁੜ ਗਿਆ, ਗੀਤ ਗਾਉਣ ਲੱਗ ਪਿਆ। ਜੁੜਨਾ ਕੀ ਹੈ? ਕਿਸੇ ਇੱਕ ਵਿਸ਼ੇ ਤੇ ਚਿੱਤ ਇਕਾਗਰ ਹੋ ਜਾਣਾ, ਧਿਆਨ ਜੁੜ ਜਾਣਾ, ਤੇ ਜਿਹੜਾ ਉਹਦੀ ਯਾਦ ਵਿੱਚ ਜੁੜ ਜਾਵੇ ਫਿਰ ਉਸਨੂੰ ਹਾਸਲ ਹੋ ਜਾਂਦਾ ਹੈ। ਦੀਨ ਦੁਨੀਆ ਦੇ ਮਾਲਕ ਕਹਿੰਦੇ ਕਾਜੀ ਉਹ ਹੈ, ਉਲਟੀ ਕਰੇ ਦਾ ਭਾਵ ਕੀ ਹੁੰਦਾ ਹੈ? ਝੂਠ ਦੀ ਕਮਾਈ, ਵਿਕਾਰਾਂ ਦੀ ਕਮਾਈ, ਠੱਗੀਆਂ ਠੋਰੀਆਂ ਦੀ ਕਮਾਈ, ਬੜੇ ਪਖੰਡਾਂ ਨਾਲ ਪ੍ਰਪੰਚਾਂ ਨਾਲ ਕੀਤੀ ਹੋਈ ਕਮਾਈ, ਇਹਦੇ ਤੋਂ ਉਲਟਾ ਹੋ ਜਾ, ਇਹਦੇ ਤੋਂ ਵਿਪਰੀਤ ਚੱਲ ਪਾ, ਇਹ ਤੈਅ ਕਰ ਲੈ ਵੀ ਕਦੇ ਵੀ ਵੱਢੀ ਲੈ ਕੇ ਨਿਆਂ ਨਹੀਂ ਕਰਨਾ, ਇਹ ਤੈਅ ਕਰ ਲੈ ਕਦੇ ਵੀ ਵੱਢੀ ਲੈ ਕੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਨਹੀਂ ਕਹਿਣਾ, ਮੁਰਦਾਰ ਖਾਣਾ ਛੱਡ ਦੇ, ਲੋਕਾਂ ਦਾ ਹੱਕ ਖਾਣਾ ਛੱਡ ਦੇ। ਫਿਰ ਕਹਿੰਦੇ ਪਾਤਸ਼ਾਹ ਤੂੰ ਕਾਜੀ ਬਣ ਸਕਦਾ ਹੈ ਜੇ ਨਿਆਂ ਨਾ ਕੀਤਾ, ਝੂਠ ਦੀ ਕਮਾਈ ਖਾਧੀ, ਵੱਢੀ ਲੈ ਕੇ ਨਿਆਏਕਾਰੀ ਆਪਣੇ ਆਪ ਨੂੰ ਦਰਸਾਇਆ, ਹੱਕ ਨੂੰ ਨਿਹੱਕ ਕੀਤਾ, ਨਿਹੱਕ ਨੂੰ ਹੱਕ ਦਰਸਾਇਆ, ਕੱਚ ਨੂੰ ਹੀਰਾ ਕਿਹਾ ਤੇ ਹੀਰੇ ਨੂੰ ਕੱਚ, ਫੁੱਲਾਂ ਨੂੰ ਕੰਢੇ ਤੇ ਕੰਢਿਆਂ ਨੂੰ ਫੁੱਲ ਕਿਹਾ, ਐਸੀ ਜਿਹੜੀ ਕਮਾਈ ਹੈ ਠੱਗੀ ਠੋਰੀ ਹੈ, ਯਾਦ ਰੱਖੀ ਇਹ ਤੈਨੂੰ ਖੋਟਾ ਕਰੇਗੀ ਤੇ ਖੋਟੇ ਦਰਗਾਹ ਵਿੱਚ ਕਬੂਲ ਨਹੀਂ ਹੁੰਦੇ, ਸੱਚ ਦੀ ਕਮਾਈ ਕਰ, ਸੱਚ ਬੋਲਿਓ। ਪਾਤਸ਼ਾਹ ਕਹਿੰਦੇ ਨੇ ਫਿਰ ਤੂੰ ਕਾਜੀ ਬਣੇਗਾ।
ਗੁਰ ਪ੍ਰਸਾਦੀ ਜੀਵਤ ਮਰੇ,
ਗੁਰੂ ਦੀ ਕਿਰਪਾ ਦੇ ਸਦਕਾ ਅਹੰਕਾਰ ਨੂੰ ਮਾਰ ਕੇ ਜਿਉਂਦਿਆਂ ਦੀ ਮਰਨਾ ਕਰ, ਗੁਰੂ ਦੀ ਕਿਰਪਾ ਦੇ ਸਦਕਾ ਵਿਕਾਰਾਂ ਨੂੰ ਮਾਰ ਕੇ ਮੁਕਤੀ ਹਾਸਲ ਕਰ, ਨਿਜ਼ਾਕਤ ਹਾਸਲ ਕਰ।
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ,
ਹੈ ਬ੍ਰਾਹਮਣ ਜੀਵ ਹੱਤਿਆ ਕਰਦਾ ਹੈ, ਤੈਨੂੰ ਉਹਨਾਂ ਚ ਬ੍ਰਹਮ ਨਹੀਂ ਦਿਖਿਆ, ਸ਼ੂਦਰਾਂ ਵਿੱਚ ਤੈਨੂੰ ਬ੍ਰਹਮ ਨਹੀਂ ਦਿਖਿਆ, ਜਿਸ ਦਿਨ ਤੈਨੂੰ ਚੀਟੀ ਤੇ ਕੁੰਚਰ ਅਸਥੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਤੈਨੂੰ ਕੀੜੀ ਤੋਂ ਲੈ ਕੇ ਹਾਥੀ ਤੱਕ ਸਮੁੱਚੀ ਕਾਇਨਾਤ ਅੰਦਰ ਬ੍ਰਹਮ ਦੀ ਪਹਿਚਾਣ ਆ ਗਈ, ਜਿਵੇਂ ਬਾਬਾ ਕਨ੍ਹਈਆ ਜੀ ਨੂੰ ਸੀ, ਫਿਰ ਅਸਲ ਬ੍ਰਹਮ ਦੀ ਪਹਿਚਾਣ ਵਾਲਾ ਤੂੰ ਬ੍ਰਾਹਮਣ ਅਖਵਾ ਸਕਦਾ ਹੈ।
ਆਪ ਤਰੈ ਸਗਲੇ ਕੁਲ ਤਾਰੈ,
ਐ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਿਤਰੀ ਹੋਏ ਉਧਾਰੋ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਿਤਰੀ ਹੋਏ ਉਧਾਰੋ, ਜੇ ਬ੍ਰਹਮ ਦੀ ਪਹਿਚਾਣ ਆ ਗਈ, ਹਰ ਜ਼ਰੇ ਵਿੱਚ ਤੈਨੂੰ ਪਰਮਾਤਮਾ ਨਜ਼ਰੀ ਆ ਗਿਆ, ਹਰ ਇੱਕ ਤੇ ਤੂੰ ਦਇਆ ਕਰਨ ਲੱਗ ਪਿਆ, ਜਦੋਂ ਐਸੀ ਅਵਸਥਾ ਹਾਸਲ ਹੋ ਗਈ, ਤੂੰ ਖੋਟਾ ਸੀ, ਆਪ ਤੇ ਖਰਾ ਹੋ ਹੀ ਜਾਵੇਂਗਾ, ਜਿਹੜੀ ਤੇਰੀ ਕੁੱਲ ਹੈ ਉਹ ਵੀ ਖਰਿਆਂ ਵਿੱਚ ਖਜ਼ਾਨੇ ਵਿੱਚ ਜਮ੍ਹਾਂ ਹੋਵੇਗੀ, ਤੇ ਜਿਹੜੇ ਤੇਰੇ ਪਿੱਤਰ ਕਿਤੇ ਪਿੱਛੇ ਨਰਕਾਂ 'ਚ ਡੁੱਬ ਚੁੱਕੇ ਨੇ, ਐ ਬ੍ਰਹਮ ਦੀ ਪਹਿਚਾਣ ਰੱਖਣ ਵਾਲੇ ਨਰਕਾਂ ਚੋਂ ਬਾਂਹ ਫੜ ਕੇ ਵੀ ਗੁਰੂ ਨਾਨਕ ਨਿਰੰਕਾਰੀ ਤੈਨੂੰ ਕੱਢ ਕੇ ਖੋਟਿਓ ਖਰੇ ਕਰ ਦੇਵੇਗਾ।
ਦਾਨ ਸੰਬੰਧ ਸੋਈ ਦਿਲ ਧੋਵੈ।
ਦਾਨ ਸੰਬੰਧ ਕੌਣ ਹੈ, ਸੂਝਵਾਨ ਕੌਣ ਹੈ, ਗਿਆਨੀ ਕੌਣ ਹੈ, ਧਰਮਾਤਮਾ ਕੌਣ ਹੈ, ਅਕਲਮੰਦ ਕੌਣ ਹੈ, ਜੀਵਨ ਕਿਸ ਦਾ ਸਫਲਾ ਹੈ? ਕਹਿੰਦੇ ਜਿਨ੍ਹੇ ਆਪਣੇ ਮਨ ਦੀ ਮੈਲ ਨੂੰ, ਦਿਲ ਦੀ ਮੈਲ ਨੂੰ ਨਾਨਕ ਨਿਰੰਕਾਰੀ ਦੇ ਨਾਮ ਨਾਲ ਧੋ ਲਿਆ, ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ, ਫਿਰ ਅਕਲਮੰਦ ਅਖਵਾਵੇਂਗਾ, ਫਿਰ ਦਾਨਸ਼ਮੰਦ ਅਖਵਾਵੇਂਗਾ, ਫਿਰ ਗਿਆਨੀ ਅਖਵਾਵੇਂਗਾ, ਫਿਰ ਜੀਵਨ ਸਫਲਾ ਹੈ।
ਮੁਸਲਮਾਨ ਸੋਈ ਮਾਲਕ ਹੋਵੈ।
ਮੁਸਲਮਾਨ ਉਹ ਹੈ ਹੂ ਰਿਮੂਵਜ਼ ਹਿਸ ਇੰਪਿਓਰਿਟੀ, ਜਿਹੜਾ ਆਪਣੇ ਅੰਦਰੋਂ ਈਰਖਾ ਦੀ, ਦਵੈਸ਼ ਦੀ, ਕਾਮ ਕ੍ਰੋਧ ਲੋਹ ਮੋਹ ਹੰਕਾਰ ਦੀ ਮੈਲ ਹਟਾ ਲਵੇ। ਮੁਸਲਮਾਨ ਉਹ ਹੈ, ਪੰਜ ਵਗਤ ਦਾ ਨਿਮਾਜ਼ੀ ਉਹ ਹੈ ਜਿਹੜਾ ਸਾਰਿਆਂ ਵਿੱਚ ਖੁਦਾ ਨੂੰ ਵੇਖੇ। ਔਰੰਗਜ਼ੇਬ ਮੁਸਲਮਾਨ ਥੋੜ੍ਹੀ ਹੈ, ਉਹਨੂੰ ਤੇ ਪਰਮਾਤਮਾ ਖੁਦਾ ਕੇਵਲ ਇਸਲਾਮ ਜਗਤ ਵਿੱਚ ਹੀ ਦਿਖਦਾ ਹੈ, ਬਾਕੀ ਸਾਰਿਆਂ ਦੇ ਤੇ ਸਿਰ ਕਲਮ ਕਰ ਰਿਹਾ ਹੈ। ਉਹ ਪਾਤਸ਼ਾਹ ਕਲਗੀਧਰ ਕਹਿੰਦੇ ਉਹ ਦੀਨ ਤੋਂ ਬੜਾ ਦੂਰ ਹੈ, ਉਹ ਮੁਸਲਮਾਨ ਨਹੀਂ ਹੋ ਸਕਦਾ ਜਿਹਨੂੰ ਹਰ ਇੱਕ ਵਿੱਚ ਪਰਮਾਤਮਾ ਦਿਖ ਪਿਆ, ਵਿਕਾਰਾਂ ਦੀ ਮੈਲ ਜਿਸ ਦੀ ਲੈ ਗਈ, ਉਹੀ ਮੁਸਲਮਾਨ ਅਖਵਾਉਂਦਾ ਹੈ।
ਪੜਿਆ ਬੁੱਝੈ ਸੋ ਪਰਵਾਨ।
ਉਹੀ ਵਿਦਵਾਨ, ਉਸਦਾ ਹੀ ਜੀਵਨ ਸਫਲਾ ਹੈ ਜਿਹਨੇ ਵਿਦਿਆ ਹਾਸਲ ਕੀਤੀ, ਲੋਕਾਂ ਨੂੰ ਵਿਦਿਆ ਦੇ ਨਾਲ ਵਲ ਛਲ ਪਾ ਕੇ ਤੋੜਦਾ ਨਹੀਂ ਹੈ, ਗੁਰੂ ਨਾਨਕ ਨਾਲ ਜੋੜਦਾ ਹੈ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਹਾਸਲ ਕੀਤੀ ਪਰਉਪਕਾਰ ਕਰਨ ਲਈ। ਆਪ ਗੁਰੂ ਨਾਨਕ ਨਿਰੰਕਾਰੀ ਦੇ ਘਰ ਦੀ ਸਮਝ ਰੱਖੀ, ਖੁਦਾ ਦੇ ਘਰ ਦੀ ਸਮਝ ਰੱਖੀ, ਫਿਰ ਗੁਰੂ ਨਾਨਕ ਪਾਤਸ਼ਾਹ ਦੇ ਨਾਲ, ਅਕਾਲ ਪੁਰਖ ਦੇ ਨਾਲ ਉਸ ਗਿਆਨੀ ਨੇ ਹੋਰਾਂ ਨੂੰ ਵੀ ਜੋੜਿਆ। ਆਪ ਗਿਆਨ ਵਿੱਚ ਸਰਸਾਰ ਸੀ, ਹੋਰਾਂ ਨੂੰ ਵੀ ਗੁਰੂ ਨਾਨਕ ਦੇ ਘਰ ਦਾ ਗਿਆਨ ਬਖਸ਼ਿਆ। ਐਸਾ ਗਿਆਨੀ, ਐਸਾ ਪੰਡਿਤ, ਐਸਾ ਵਿਦਵਾਨ ਪ੍ਰਵਾਨ ਹੈ ਜਿਹੜਾ ਜੋ ਪੜ੍ਹੇ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਲਵੇ, ਪੜ੍ਹ ਕੇ ਅਕਾਲ ਪੁਰਖ ਦੀ, ਗੁਰੂ ਨਾਨਕ ਦੀ ਸਮਝ ਨੂੰ ਹਿਰਦੇ ਵਿੱਚ ਵਸਾਉਣਾ ਕਰੇ।
ਜਿਸ ਸਿਰ ਦਰਗਹਿ ਕਾ ਨਿਸ਼ਾਨ।
ਦੀਨ ਦੁਨੀਆਂ ਦੇ ਮਾਲਕ ਆਖਣ ਲੱਗੇ, ਗੁਰੂ ਨਾਨਕ ਸਾਹਿਬ ਕਹਿੰਦੇ ਦਰਗਾਹ ਦੇ ਵਿੱਚ ਉਹਨੂੰ ਪ੍ਰਵਾਨਗੀ ਮਿਲੇਗੀ ਜਿਸਨੇ ਗਿਆਨ ਹਾਸਲ ਕੀਤਾ ਪਰਮਾਤਮਾ ਦਾ, ਗਿਆਨ ਹਾਸਲ ਕਰਕੇ ਅਭੇਦਤਾ ਹਾਸਲ ਕੀਤੀ, ਉਹੀ ਮੁਸਲਮਾਨ ਦਰਗਾਹ ਵਿੱਚ ਪ੍ਰਵਾਨ ਹੋਵੇਗਾ ਜਿਹਨੇ ਈਰਖਾ, ਕਾਮ, ਕ੍ਰੋਧ, ਤੇਰ ਮੇਰ ਦੀ ਮੈਲ ਖਤਮ ਕਰਨ ਲਈ। ਉਹੀ ਦਾਨਸ਼ਵੰਦ ਹੈ ਜਿਹਨੇ ਆਪਣੇ ਮਨ ਦੀ ਮੈਲ ਲਾਹ ਲਈ ਹੈ, ਨਾਮ ਦੇ ਰਸ ਨਾਲ, ਨਾਮ ਦੇ ਛਿੱਟਿਆਂ ਨਾਲ ਮਨ ਦੇ ਵਿਕਾਰਾਂ ਦੀ ਅੱਗ ਬੁਝਾ ਲਈ ਹੈ। ਉਹੀ ਬ੍ਰਾਹਮਣ ਹੈ ਜਿਹਨੂੰ ਹਰ ਜ਼ਰੇ ਵਿੱਚ ਪਰਮਾਤਮਾ ਨਜ਼ਰੀ ਆ ਗਿਆ। ਦੀਨ ਦੁਨੀਆਂ ਦੇ ਮਾਲਕ ਕਹਿੰਦੇ ਉਹੀ ਕਾਜ਼ੀ ਹੈ ਜਿਹਨੇ ਹੱਕ ਦੀ ਖਾਣੀ ਸ਼ੁਰੂ ਕਰ ਦਿੱਤੀ, ਨਿਆਂ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਦਾ ਹੀ ਜੀਵਨ ਸਫਲਾ ਹੈ। ਕੇਵਲ ਧਾਰਮਿਕ ਲਿਬਾਸ ਪਾਉਣ ਨਾਲ ਦਰਗਾਹ ਵਿੱਚ ਜਗ੍ਹਾ ਨਹੀਂ ਹੈ, ਕਮਾਈ ਦੇ ਨਾਲ ਦਰਗਾਹ ਵਿੱਚ ਜਗ੍ਹਾ ਹੈ, ਬਾਣਾ ਤੇ ਹੈ, ਬਾਣੀ ਵੀ ਹੋਣੀ ਚਾਹੀਦੀ ਹੈ। ਦੀਨ ਦੁਨੀਆਂ ਦੇ ਮਾਲਕ ਕਹਿੰਦੇ ਨੇ ਦਰਗਾਹ ਦੇ ਵਿੱਚ ਉਹ ਪ੍ਰਵਾਨ ਹੋ ਗਿਆ ਜਿਹਦਾ ਜੀਵਨ ਗੁਰਮਤਿ ਦੇ ਅਨੁਕੂਲ ਹੈ। ਐਸੇ ਗੁਰੂ ਨਾਨਕ ਨਿਰੰਕਾਰੀ ਦਾ ਸਮੁੱਚੀ ਕਾਇਨਾਤ ਦੇ ਲਈ ਇਹ ਫੁਰਮਾਨ ਹੈ, ਭਾਵ ਕਿ ਐ ਇਨਸਾਨ, ਦੀਨ ਦੁਨੀਆਂ ਦੇ ਮਾਲਕ ਅਕਾਲ ਪੁਰਖ ਨੇ ਤੈਨੂੰ ਇਹ ਮਨੁੱਖਾ ਜਾਮਾ ਬਖਸ਼ਿਆ ਹੈ, ਪਵ ਸਾਗਰ ਤੋਂ ਪਾਰ ਹੋਣ ਦੇ ਲਈ ਬੰਦਗੀ ਕਰ, ਇਬਾਦਤ ਕਰ, ਜਪਜੀ ਸਹਿ ਪੜ, ਤਲਾਵਤ ਕਰ, ਉਹਦਾ ਨਾਮ ਜਪਿਆ ਕਰ, ਨਾਮ ਜਪੇਗਾ ਤੇ ਦਰਗਾਹ ਦੇ ਵਿੱਚ ਤੈਨੂੰ ਜਗ੍ਹਾ ਹਾਸਲ ਹੋਵੇਗੀ। ਐਸੇ ਗੁਰੂ ਨਾਨਕ ਸਾਹਿਬ ਰਹਿਮਤਾਂ ਦਾ ਮੀਂਹ ਵਰਸਾਉਂਦੇ ਨੇ। ਇੱਥੇ ਹੀ ਦਾਸ ਆਪਣੇ ਵਿਚਾਰ ਨੂੰ ਸੰਕੋਚਦਾ ਹੈ, ਭੁੱਲ ਚੁੱਕ ਦੀ ਖਿਮਾ, ਵਿਚਾਰ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ। ਆਪ ਸੰਗਤਾਂ ਨੇ, ਗੁਰੂ ਪਾਤਸ਼ਾਹ ਨੇ ਬਖਸ਼ ਦੇਣਾ ਜੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਤੇ ਸਮੂਹ ਗੁਰੂ ਘਰ ਦੇ ਵਜ਼ੀਰਾਂ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧੰਨਵਾਦ ਹੈ ਜੀ।
ਦਾਨ ਸੰਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਾਲਕ ਹੋਵੈ, ਪੜਿਆ ਬੁੱਝੈ ਸੋ ਪਰਵਾਨ ਜਿਸ ਸਿਰ ਦਰਗਹ ਕਾ ਨੀਸਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।